ਪੰਥਕ ਪ੍ਰਤੀਨਿਧ ਬੋਰਡ ਸਰਬਸੰਮਤੀ ਨਾਲ ਪੰਥਕ ਪ੍ਰਤੀਨਿਧ ਬੋਰਡ ਬਣਿਆ। ਨਿਰੰਜਣ ਸਿੰਘ ਗਿੱਲ ਫੌਜੀ ਕਰਨਲ ਮਜੀਠੇ ਦੇ ਜ਼ਿਮੀਂਦਾਰ ਨੂੰ ਮੁਖੀ ਥਾਪਿਆ ਗਿਆ। ਸਿੱਖ ਪੰਥ ਵੱਲੋਂ ਗੱਲ ਕਰਨ ਲਈ ਲਾਟ ਨਾਲ, ਜਿਵੇਂ ਗਾਂਧੀ ਅਤੇ ਜਨਾਹ ਹਨ ਕਾਂਗਰਸ ਅਤੇ ਲੀਗ ਵੱਲੋਂ। ਜੇਠ 2003 ਬਿਕਰਮੀ 1946 ਈਸਵੀ ਸਤਿਗੁਰੂ ਜੀ ਆਪ ਨਾ ਗਏ ਦੇਸ਼ ਅਤੇ ਕੌਮ ਦੇ ਕੰਮਾਂ ਕਰ, ਪਰ ਆਪਣੀ ਜਗ੍ਹਾ ਬਾਬਾ ਵੀਰ ਸਿੰਘ ਜੀ ਅਤੇ ਸੰਤ ਮੰਗਲ ਸਿੰਘ ਜੀ ਨੂੰ ਆਸਾਮ ਵੱਲ ਰਾਮਗੜੀਆ ਕਾਨਫਰੰਸ 'ਤੇ ਭੇਜਿਆ। ਸੰਤ ਜੀ ਹੋਰ ਪ੍ਰਚਾਰ ਤੋਂ ਵੱਧ ਉੱਥੇ ਜ਼ੋਰ ਦਿੱਤਾ ਕਿ ਹਰ ਰਾਮਗੜੀਏ ਨੂੰ ਸਤਿਗੁਰੂ ਰਾਮ ਸਿੰਘ ਜੀ ਦੀ ਫੋਟੋ ਆਪਣੇ ਘਰ ਵਿੱਚ ਲਾ ਰੱਖਣੀ ਚਾਹੀਦੀ ਹੈ, ਜ਼ਰੂਰੀ। ਕਾਂਗਰਸ ਵੀ ਸਿੱਖਾਂ 'ਤੇ ਪ੍ਰਤੀਤ ਨਾ ਕਰਦੀ ਸੀ। ਲਾਹੌਰ 1929 ਦੇ ਇਕੱਠ ਤੋਂ ਅਕਾਲੀਆਂ ਨੂੰ ਕਾਂਗਰਸ ਦੇ ਖਿਲਾਫ ਬੋਲਣ ਤੋਂ ਅਡਾਰਾ ਜਾਣ 'ਤੇ ਸਿੱਖਾਂ ਵਿੱਚ ਵੀ ਖੜਕ ਸਿੰਘ ਅਤੇ ਭਾਈ ਵੀਰ ਸਿੰਘ ਜਿਹੇ ਸਿਆਸੀ ਕੰਮ ਕਰਨ ਵਾਲੇ ਅਤੇ ਲਿਖਣ ਵਾਲੇ ਅੰਗਰੇਜ਼ ਪੱਖੀ ਨਹੀਂ ਚਾਹੁੰਦੇ ਸੀ ਕਿ ਪੰਥਕ ਬੋਰਡ ਕੁਝ ਚੰਗਾ ਕੰਮ ਕਰੇ ਅਤੇ ਅੰਗਰੇਜ਼ ਦੇ ਖਿਲਾਫ ਬੋਲਣ ਸਿੱਖ ਅਤੇ ਸਿੱਖਾਂ ਦੀ ਵੀ ਕੁਝ ਗਿਣਤੀ ਜਾਂ ਤਾਕਤ ਬਣੇ। ਐਸਿਆਂ ਸਿੱਖਾਂ ਨੇ ਕੋਝਾ ਲਿਖ ਅਤੇ ਬੋਲ ਪੰਥਕ ਪ੍ਰਤੀਨਿਧ ਬੋਰਡ ਬਣੇ ਤੋਂ ਆਈਨ ਸਾਜ ਅਸੈਂਬਲੀ ਦੇ ਬਾਈਕਾਟ ਦਾ ਮਤਾ ਪਾਸ ਕਰਵਾ ਦਿੱਤਾ 10 ਜੁਲਾਈ ਨੂੰ। ਸਤਿਗੁਰੂ ਜੀ ਨੂੰ ਸੁਣ ਕੇ ਬੜਾ ਖੇਦ ਹੋਇਆ। ਸਤਿਗੁਰੂ ਜੀ 16 ਜੁਲਾਈ ਨੂੰ ਪ੍ਰਤੀਨਿਧ ਬੋਰਡ ਦੇ ਮੈਂਬਰ ਊਧਮ ਸਿੰਘ ਨਾਗੋਕੇ, ਈਸ਼ਰ ਸਿੰਘ ਮਜੈਲ, ਗਿਆਨੀ ਕਰਤਾਰ ਸਿੰਘ, ਮਾਸਟਰ ਤਾਰਾ ਸਿੰਘ, ਗੁਰਮੁਖ ਸਿੰਘ ਮੁਸਾਫਰ, ਪ੍ਰਤਾਪ ਸਿੰਘ ਕੈਰੋਂ, ਆਲਮ ਜੀ ਆਦਿ ਨੂੰ ਉਚੇਚੇ ਸੱਦਾ ਦੇ ਲਾਹੌਰ ਸਰਦਾਰ ਸੰਪੂਰਨ ਸਿੰਘ ਲੈਲਪੁਰ ਵਾਲੇ ਦੇ ਘਰ ਸਮਝਾਇਆ ਅਤੇ ਕਿਹਾ ਕਿ ਇਹ ਵਕਤ ਇਸ ਤਰ੍ਹਾਂ ਦਾ ਨਹੀਂ, ਤੁਸੀਂ ਉੱਕਾ ਰਹਿ ਜਾਓਗੇ ਸੁੱਤੇ ਹੀ, ਕਾਂਗਰਸ ਨੇ ਕੱਲ੍ਹ ਨੂੰ ਤੁਹਾਨੂੰ ਕੁਝ ਨਹੀਂ ਦੇਣਾ, ਤੁਹਾਡਾ ਕੀਤਾ ਕਤਰਿਆ ਪਿਛਲਾ ਭੀ ਐਵੇਂ ਜਾਂਦਾ ਏ। ਇਸ ਤਰ੍ਹਾਂ ਕਹੇ ਸਮਝਾ ਸੋ ਮਤਾ ਵਾਪਸ ਕਰਾ, ਅੱਗੋਂ ਵਾਰਦਾ ਜਾਣ ਲਈ ਤਿਆਰ ਕੀਤਾ। ਸਤਿਗੁਰੂ ਜੀ ਆਪਣੇ ਮਿਲਾਪ ਕਰਨੇ ਕਰਾਣੇ ਸੁਭਾਅ ਅਨੁਸਾਰ ਜਿਵੇਂ ਕਿਵੇਂ ਸਮਝਾ ਸੋ ਪਹੁੰਚਾਏ। ਕਾਨਫਰੰਸ 'ਤੇ ਹਿੰਦੂ ਸਿੱਖ ਮਿਲਾਪ ਦੇ ਉੱਦਮ ਕੀਤੇ, ਉਵੇਂ ਸਿੱਖਾਂ ਦੇ ਅਤੇ ਕਾਂਗਰਸ ਦੇ ਮੇਲ ਨੂੰ ਇਹ ਕੰਮ ਕੀਤਾ ਸੀ। ਵਾਰ ਦਾ ਜਾਣ ਵਾਲਾ ਹਾਲ ਅੱਗੇ ਆਵੇਗਾ। ਸਤਿਗੁਰੂ ਜੀ ਇਸ ਦਿਨ ਪ੍ਰਸ਼ਾਦ ਵੀ ਚਿਰਕਾ ਹੀ ਕੋਠੀ ਅਸਤਬਲਾਂ ਵਾਲੀ ਆਏ ਛਕਿਆ ਸੀ। ਭੈਣੀ ਸਾਹਿਬ ਹਾੜ ਵਿੱਚ ਬਾਜੀਗਰਾਂ ਬਾਜੀ ਪਾਈ, ਪਿੰਡ ਦੇ ਲੋਕਾਂ ਕੱਪੜੇ ਅਤੇ ਦਾਣੇ ਦਿੱਤੇ, ਗੁਰਦੁਆਰੇ ਵੱਲੋਂ ਜਲ ਪ੍ਰਸ਼ਾਦ ਹੀ ਛਕਾਇਆ, ਉਹਨਾਂ ਦੇ ਆਗੂ ਭਜਨ ਪੁੱਛਿਆ ਅਤੇ ਸਭ ਮੰਦੇ ਕੰਮ ਛੱਡੇ। ਇੱਧਰ ਭਾਰਤ ਵਿੱਚ ਅੰਗਰੇਜ਼ ਨੇ ਜਨਾਹ ਅਤੇ ਖੜਕ ਸਿੰਘ ਅਤੇ ਵੀਰ ਸਿੰਘ ਜਿਹਾਂ ਤੋਂ ਫੁੱਟ ਵਧਵਾਈ ਹੋਈ ਸੀ। ਜਨਾਹ ਪਾਕਿਸਤਾਨ ਮੰਗਦਾ ਸੀ, ਖੜਕ ਸਿੰਘ ਖਾਲਿਸਤਾਨ ਮੰਗਦਾ ਸੀ, ਆਜ਼ਾਦ ਹਿੰਦ ਫੌਜ। ਉੱਧਰ ਜੰਗ ਵਿੱਚ ਅੰਗਰੇਜ਼ ਹਿੰਦੁਸਤਾਨੀ ਹਿੰਦੂ ਮੁਸਲਮਾਨ ਸਿੱਖਾਂ ਨੂੰ ਅੱਗੇ ਕੱਲ ਆਪ ਪਿੱਛੇ ਹਟ, ਗੋਰੀ ਫੌਜ ਬਚਾ ਲਈ ਜਪਾਨ ਵੱਲੋਂ ਗੋਲੀ ਚੱਲਦੀ ਸਮੇਂ। ਰੁੱਖ ਨਾਲੋਂ ਓਹਲੇ ਖਲਿਆਂ ਮੋਹਨ ਸਿੰਘ ਫੌਜੀ ਜਨਰਲ ਨੂੰ ਆਤਮੇ ਆਖਿਆ ਕਿ ਬਿੱਲਿਆਂ ਦਾ ਬਣ ਟਕਿਆਂ ਲਈ ਮਰ ਰਿਹਾ ਏ ਜੋ ਆਪ ਪਿੱਛੇ ਹਟ ਗਏ ਹਨ। ਹੱਛਾ, ਜੇ ਹੁਣ ਹੋ ਸਕੇ ਤਾਂ ਦੇਸ਼ ਲਈ ਕੁਝ ਕੁਰਬਾਨੀ ਅਤੇ ਉਪਾਅ ਕਰ। ਮੋਹਨ ਸਿੰਘ ਉੱਗੋ ਕੇ ਜ਼ਿਲ੍ਹਾ ਸਿਆਲਕੋਟ ਦਾ ਹੈ, ਇਸ ਨੇ ਚਿੱਟਾ ਝੰਡਾ ਖੜ੍ਹਾ ਕਰ ਜਾਨਾਂ ਬਚਾ ਲਈਆਂ ਅਤੇ ਗੁਰਬਖਸ਼ ਸਿੰਘ ਢਿੱਲੋਂ, ਪ੍ਰੇਮ ਕੁਮਾਰ ਸਹਿਗਲ ਅਤੇ ਸ਼ਾਹ ਨਿਵਾਜ਼ ਆਦਿ ਨੂੰ ਸਾਥ ਵਿੱਚ ਮੇਲ ਆਜ਼ਾਦ ਹਿੰਦ ਫੌਜ ਦੀ ਨੀਂਹ ਰੱਖੀ ਅਤੇ ਜਪਾਨ ਨਾਲ ਸੁਲਾਹ ਕਰ ਅੰਗਰੇਜ਼ਾਂ ਉੱਤੇ ਧਾਵਾ ਬੋਲ ਦਿੱਤਾ। ਬਹੁਤ ਅੰਗਰੇਜ਼ ਮਾਰੇ ਅਤੇ ਘੇਰੇ ਵਿੱਚ ਲੈ ਦੁਰਦਸ਼ਾ ਕੀਤੀ, ਆਪਣੀਆਂ ਟੱਟੀਆਂ ਸੁਟਾਈਆਂ, ਧੁੱਪੇ ਖਿਲਾਰੇ, ਭੁੱਖੇ ਮਾਰੇ, ਬੇਈਮਾਨੀ ਦਾ ਫਲ ਰਾਜ ਤੋਂ ਲੈ ਹੁਣ ਤੱਕ ਦਾ ਜਾਦਾਂ ਕਰਾ ਚੰਗਾ ਚਖਾਇਆ। ਜਾਪਾਨੀ ਵੀ ਬੇਈਮਾਨ ਹੋ ਗਏ, ਉਹਨਾਂ ਵਾਅਦਾ ਤਾਂ ਕੀਤਾ ਸੀ ਜੋ ਮੁਲਕ ਜਿੱਤੋ ਤੁਹਾਡਾ ਹੀ ਹੋਵੇਗਾ, ਪਰ ਫੇਰ ਆਪਣਾ ਕਰਨਾ ਲੋੜਦੇ ਮੋਹਨ ਸਿੰਘ ਨੂੰ ਆਪਣੇ ਮਤੇ ਦਾ ਕਰਨਾ ਚਾਹਿਆ, ਮੋਹਨ ਸਿੰਘ ਨਾ ਮੰਨਿਆ। ਤਾਂ ਕੈਦ ਕਰ ਲਿਆ ਤੇ ਕਿਹਾ ਕਿਵੇਂ ਸੂਤ ਹੋਵੇ। ਮੋਹਨ ਸਿੰਘ ਕਿਹਾ ਸੁਭਾਸ਼ ਚੰਦਰ ਬੋਸ ਜੋ ਭਾਰਤੋਂ ਨਸ ਰੂਸ ਵੱਲੋਂ ਹੁੰਦਾ ਜਰਮਨ ਵਿੱਚ ਹੈ, ਉਸ ਨੂੰ ਮਿਲਾਓ। ਡੁਬਕਣੀ ਬੇੜੀ ਰਾਹੀਂ ਸੁਭਾਸ਼ ਆਇਆ ਤੇ ਮੋਹਨ ਸਿੰਘ ਨੂੰ ਮਿਲਿਆ। ਦੋਹਾਂ ਦਿਲ ਖੋਲ੍ਹ ਗੱਲਾਂ ਕੀਤੀਆਂ। ਸੁਭਾਸ਼ ਜੈ ਹਿੰਦ ਦਾ ਨਾਅਰਾ ਪੈਦਾ ਕੀਤਾ ਤੇ ਫੌਜ ਆਜ਼ਾਦ ਹਿੰਦ ਨੂੰ ਤਰੱਕੀ ਦਿੱਤੀ ਜਾਪਾਨੀ ਮਦਦ ਤੋਂ ਬਿਨਾਂ ਆਪਣੀ ਸ਼ਖਸੀ ਹਿੰਮਤ ਨਾਲ। ਅੰਤ ਅਮਰੀਕਾ ਨੇ ਐਟਮ ਬੰਬ ਮਾਰ ਜਪਾਨ ਤੋਂ ਹਥਿਆਰ ਸੁਟਾਏ ਤੇ ਜਾਪਾਨ ਤੋਂ ਅੰਗਰੇਜ਼ਾਂ ਨੂੰ ਬਚਾਇਆ। ਸੁਭਾਸ਼ ਜੀ ਹਵਾਈ ਜਹਾਜ਼ 'ਤੇ ਜਿੰਦਾ ਹੀ ਨਿਕਲ ਗਏ। ਮੋਹਨ ਸਿੰਘ ਸਣੇ ਸਾਥੀਆਂ ਦੇ ਦਿੱਲੀ ਲਾਲ ਕਿਲ੍ਹੇ ਵਿੱਚ ਕੈਦ ਹੋਇਆ ਆਇਆ, ਪਰ ਉੱਧਰ ਮਣੀਪੁਰ ਜਦ ਜਿੱਤ ਦੀ ਖੁਸ਼ੀ ਵਿੱਚ ਭਾਰਤੀਆਂ ਅੰਗਰੇਜ਼ ਦਾ ਝੰਡਾ ਨਾ ਚੁੱਕਿਆ ਤਾਂ ਅੰਗਰੇਜ਼ ਸਮਝਿਆ ਹੁਣ ਇਹ ਆਜ਼ਾਦ ਹੋ ਕੇ ਹੀ ਰਹਿਣਗੇ। ਇੱਧਰ ਕਾਂਗਰਸ ਨੇ ਕੁਇਟ ਇੰਡੀਆ ਭਾਵ ਭਾਰਤ ਛੋੜ ਦਿਓ ਕਹਿ ਦਿੱਤਾ ਹੋਇਆ ਸੀ। ਸਭ ਪਾਸਿਆਂ ਤੋਂ ਅੰਗਰੇਜ਼ ਤੰਗ ਹੋਏ ਤਾਂ ਕਿਹੋ ਨੇ ਮੋਹਨ ਸਿੰਘ ਆਦਿਕਾਂ ਨੂੰ ਕਿਹਾ, ਜਾਓ ਸਾਡੀ ਜਾਨ ਛੱਡੋ, ਸਤਿਗੁਰੂ ਜੀ ਵੀ ਇਹਨਾਂ ਫੌਜੀਆਂ ਦੀ ਬਹਾਦਰੀ ਨੂੰ ਚੰਗਾ ਜਾਤਾ। ਤਾਂ ਹੀ ਲਾਹੌਰ ਆਏ ਮਿਲਿਆਂ ਦੀ ਗਲੀ ਹਾਰ ਮਾਲਾ ਅਸੀਸ ਦੇ ਪਾਏ ਸੀ ਤੇ ਗਾਂਧੀ ਜਵਾਹਰ ਲਾਲ ਨੂੰ ਵਧਾਈ ਭੇਜੀ ਸੀ। ਸੁਭਾਸ਼ ਚੰਦਰ ਜੀ ਜੋ ਗਾਂਧੀ ਜੀ ਨੂੰ ਕਹਿੰਦੇ ਸੀ ਕਿ ਜ਼ੋਰ ਜਿਤਾਏ ਬਿਨਾਂ ਬਿੱਲੇ ਨਹੀਂ ਜਾਣਗੇ, ਸੋ ਮੋਹਨ ਸਿੰਘ ਜੀ ਆਜ਼ਾਦ ਹਿੰਦ ਫੌਜ ਬਣਾ ਤੇ ਸੁਭਾਸ਼ ਜੀ ਜੈ ਹਿੰਦ ਦਾ ਨਾਅਰਾ ਲਾ ਕੀਤਾ। ਤਾਂ ਹੀ ਗੋਰਿਆਂ ਗਾਂਧੀ ਜੀ ਦੀ ਗੱਲ ਗੌੜੀ ਨਹੀਂ ਤੇ ਗੱਲਾਂ ਸਾਤਕੀਆਂ ਦੀਆਂ ਬੇਈਮਾਨ ਕਦੋਂ ਸੁਣਦੇ ਸੀ। ਵਹਿਦੇ ਕਰ ਵੀ ਬਦਲ ਜਾਂਦੇ ਸੀ। ਕਾਂਗਰਸ ਨਾਲ ਮੇਲ। ਅੰਮ੍ਰਿਤਸਰ 1 ਅਗਸਤ ਪੰਥਕ ਪ੍ਰਤੀਨਿਧ ਬੋਰਡ ਦੀ ਇਕੱਤਰਤਾ ਹੋਈ ਤੇ 4/8/1946 ਦਿੱਲੀਓਂ ਤੁਰੇ ਵਾਰਧਾ ਨੂੰ। ਹੋਰ ਪਾਰਟੀਆਂ ਦੇ ਆਗੂ ਵੀ, ਸਤਿਗੁਰੂ ਜੀ ਤੇ ਨਿਰੰਜਣ ਸਿੰਘ ਗਿੱਲ ਮਜੀਠੀਆ ਵੀ। ਕਾਂਗਰਸੀ ਬਹੁਤੇ ਕਹਿਣ ਅਕਾਲੀਆਂ ਦਾ ਕੋਈ ਇਤਬਾਰ ਨਹੀਂ। ਸੰਨ 1929 ਲਾਹੌਰ ਹੋਏ ਇਕੱਠ ਤੋਂ ਲੈ ਕਈ ਵਾਰ ਇਹ ਕੁਝ ਹੋਰ ਹੁੰਦੇ ਰਹੇ ਹਨ, ਪਰ ਨਹਿਰੂ ਜੀ ਕਿਹਾ ਮਹਾਰਾਜ ਪ੍ਰਤਾਪ ਸਿੰਘ ਵੀ ਸਭ ਕੁਝ ਉਹਨਾਂ ਦੇ ਸੁਭਾਅ ਦਾ ਜਾਣਦੇ ਹੋਏ ਉਹਨਾਂ ਨਾਲ ਰਲ ਟੁਰ ਆਏ ਹਨ। ਆਇਆਂ ਦਾ ਮਾਣ ਰੱਖਣਾ ਯੋਗ ਏ। ਕਹਿ ਸਭ ਨੂੰ ਨਹਿਰੂ ਜੀ ਨੇ ਕਰਨਲ ਗਿੱਲ ਨੂੰ ਕਾਂਗਰਸ ਨਾਲ ਸਿੱਖਾਂ ਵੱਲੋਂ ਨੁਮਾਇੰਦਾ ਜਾਣ ਹਰ ਸਿਆਸੀ ਸਲਾਹ ਵਿੱਚ ਲਿਆ। ਇਹ ਸਤਿਗੁਰੂ ਜੀ ਦਾ ਵੱਡਾ ਹੰਬਲਾ ਤੇ ਯਤਨ ਸੀ ਕਿ ਸਿੱਖ ਕਾਂਗਰਸ ਨਾਲ ਮਿਲ ਦੇਸ਼ ਭਗਤੀ ਵਿੱਚ ਤੇ ਆਉਣ ਵਾਲੇ ਸਮੇਂ ਵਿੱਚ ਗਿਣੇ ਜਾਣ। ਗ੍ਰਸਤ ਵਿੱਚ ਸੁੱਖ ਕਿਵੇਂ? ਸਤਿਗੁਰੂ ਜੀ 11 ਸਾਵਣ ਸੌਡੇ ਜ਼ਿਲ੍ਹੇ ਅੰਬਾਲੇ ਦਰਸ਼ਨ ਦਿੱਤੇ। ਨਾਲ ਪੰਡਿਤ ਗੋਪਾਲ ਸਿੰਘ ਜੀ ਬਸਰਾ, ਸੂਬਾ ਮੇਹਰ ਸਿੰਘ ਜੀ ਸਿਆੜ ਸੀ। ਦੀਵਾਨ ਲੱਗੇ ਵਿੱਚ ਬਾਬਾ ਦਲੀਪ ਸਿੰਘ ਜੀ ਆ ਚਰਨੀ ਲੱਗੇ ਤਾਂ ਸਤਿਗੁਰੂ ਜੀ ਮੈਨੂੰ ਉਚੇਚਾ ਕੋਲ ਸੱਦ ਕਿਹਾ, ਤੂੰ ਇਹਨਾਂ ਦੀ ਸੰਗਤ ਜ਼ਰੂਰ ਕਰ ਤੇ ਸਿੱਖਿਆ ਪੀ ਲੈ, ਕਿਉਂਕਿ ਤੂੰ ਪਹਿਲੀ ਇਸਤਰੀ ਵਿੱਚੋਂ ਪੁੱਤਰ ਨਾ ਹੋਣ ਕਰ ਦੂਜਾ ਆਨੰਦ ਕੀਤਾ ਸੀ ਤੇ ਹੁਣ ਦੂਜੀ ਦੇ ਚੜ ਜਾਣ ਕਰ ਤੀਜਾ ਕੀਤਾ ਹੈ। ਇਹਨਾਂ ਸੰਤਾਂ ਦੀਆਂ 5 ਹਨ ਤੇ ਘਰ ਵਿੱਚ ਖਟਕਾ ਵੀ ਕਦੇ ਨਹੀਂ ਹੋਇਆ। ਮੈਂ ਦੀਵਾਨ ਬਾਅਦ ਸੰਤ ਦਲੀਪ ਸਿੰਘ ਜੀ ਪਾਸ ਜਾ ਚਰਨੀ ਹੱਥ ਲਾ ਅਰਜ ਕੀਤੀ, ਮੈਨੂੰ ਗ੍ਰਸਤ ਵਿੱਚ ਸੁਖੀ ਰਹਿਣ ਯੋਗ ਸਿੱਖਿਆ ਦੇਵੋ। ਮੇਰੀ 3 ਆਨੰਦਾਂ ਵਿੱਚੋਂ ਹੀ ਸੰਤਾਨ ਹੈ। ਸੰਤ ਬਾਬਾ ਦਲੀਪ ਸਿੰਘ ਜੀ ਨੇ ਮੈਨੂੰ ਬੜੇ ਮਿੱਠੇ ਤੇ ਪ੍ਰੇਮ ਨਾਲ ਕੋਲ ਬਹਾਲ ਕਿਹਾ, ਤਰਨ ਸਿਆਂ, ਸਿੱਖਿਆ ਤਾਂ ਸਤਿਗੁਰੂ ਜੀ ਵੱਲੋਂ ਹੀ ਆਉਂਦੀਆਂ ਹਨ, ਪਰ ਮੈਂ ਤੈਨੂੰ ਤਜਰਬੇ ਵਿੱਚ ਆਈਆਂ ਦੱਸਦਾ ਹਾਂ। ਮੈਂ ਵੀ ਦੂਜਾ ਆਨੰਦ ਅੰਸ਼ ਦੀ ਥੁੜੋਂ ਕੀਤਾ ਸੀ, ਪਰ ਪਿੱਛੋਂ 3 ਭਰਾ ਚੜ੍ਹ ਗਏ ਤਾਂ ਭਰਜਾਈਆਂ ਕਿਹਾ, ਤੂੰ ਸਾਡੇ 'ਤੇ ਆਪਣਾ ਹੱਕ ਕਰੇਵੇ ਤਾਂ ਗੁਰਮਰਿਆਦਾ ਅਨੁਸਾਰ ਕਰ ਲੈ, ਪਰ ਅਸੀਂ ਕਿਰਤ ਧਰਮ ਦੀ ਕਰ ਕੱਟਾਂਗੀਆਂ, ਤੈਨੂੰ ਦੁੱਖ ਨਹੀਂ ਦੇਵਾਂਗੀਆਂ। ਸਾਡਾ ਹੋਰੀ ਬਰੂਹੀ ਜਾਣ ਨੂੰ ਜੀਅ ਨਹੀਂ ਕਰਦਾ। ਮੈਂ ਕਿਹਾ, ਜੇ ਤੁਸੀਂ ਇਸ ਤਰ੍ਹਾਂ ਰਹੋ ਤਾਂ ਮੈਂ ਵੀ ਮੰਨਦਾ ਹਾਂ। ਇਸ ਦਾ ਭਾਵ ਇਹ ਹੈ ਕਿ ਆਨੰਦ ਤੇ ਹੋਰ ਆਨੰਦ ਪੂਰੇ ਮਨ ਮਤੇ ਮਿਲੇ ਹੋਵੇ ਤਾਂ ਦੁਬਧਾ ਨਹੀਂ ਹੁੰਦੀ। ਸੰਤ ਜੀ ਕਿਹਾ, ਤੂੰ ਪਹਿਲੀ ਸੰਤਾਨ ਨਾਲ ਪ੍ਰੇਮ ਤੇ ਇਨਸਾਫ ਦਾ ਧਿਆਨ ਰੱਖਣਾ ਜੋ ਰਾਮਚੰਦ, ਧਰੂ, ਪੂਰਨ, ਰੂਪ ਬਸੰਤ ਆਦਿ ਦੇ ਪਿਤਾਵਾਂ ਵੱਲੋਂ ਦੁੱਖ ਪਹਿਲੀ ਇਸਤਰੀ ਅਤੇ ਸੰਤਾਨ ਨੂੰ ਹੋਏ ਹਨ। ਲੰਮੀ ਅਤੇ ਸਹਿਜ ਸੋਚੋਂ ਉਹ ਕਾਹਲ ਨਾਲ ਕੀਤੇ ਬਚਨਾਂ ਤੋਂ ਅਤੇ ਇਸਤਰੀ ਦੇ ਮੋਹ ਵੱਸ ਹੀ ਹੋਏ ਹਨ। ਇਸਤਰੀ ਦਾ ਖਾਨਦਾਨ ਚੰਗਾ ਹੋਵੇ ਤਾਂ ਉਹ ਵੀ ਪੁੱਤਰਾਂ ਨੂੰ ਚੰਗੀ ਮੱਤ ਹੀ ਦਿੰਦੀ ਹੈ। ਜਿਵੇਂ ਸੁਮਿੱਤਰਾ ਲਛਮਣ ਨੂੰ ਕਿਹਾ ਸੀ, ਵੱਡੇ ਭਰਾ ਦੇ ਸੁੱਖ ਸੇਵਾ ਨੂੰ ਹੀ ਮੁੱਖ ਰੱਖੀ। ਸੰਤ ਜੀ ਕਿਹਾ, ਮਨੁੱਖ ਦਾ ਧਰਮ ਹੈ ਸਭ ਘਰਦਿਆਂ ਜੀਆਂ ਨੂੰ ਇੱਕ ਦੂਜੇ ਨਾਲ ਨਰਮਾਈ ਅਤੇ ਧੀਰਜ ਨਾਲ ਵਰਤਣ ਦੀ ਜਾਚ ਅਤੇ ਸਿੱਖਿਆ ਦੇਵੇ। ਜਿਵੇਂ ਸਤਿਗੁਰੂ ਰਾਮ ਸਿੰਘ ਜੀ ਨੇ ਗੁਰੂ ਹਰੀ ਸਿੰਘ ਜੀ ਨੂੰ ਵਿਦੇਸ਼ੋਂ ਲਿਖਿਆ ਹੈ, ਸਾਂਝੀ ਨਾਲ ਨਰਮਾਈ ਵਰਤਣੀ, ਥੋੜ੍ਹੇ ਕੀਤੇ ਕਾਲਿਆਂ ਨਹੀਂ ਪੈਣਾ। ਪਿਤਾ ਜੇ ਚੰਗਾ ਵਰਤੇ ਤਾਂ ਸੰਤਾਨ ਵੀ ਸਿਆਣੀ ਮਨ ਪਾਣੀ ਮਰਜ਼ੀ ਨਹੀਂ ਵਰਤਦੀ। ਭੀਸ਼ਮ ਪਿਤਾਮਾ ਨੇ ਪਿਤਾ ਦੀ ਖੁਸ਼ੀ ਲਈ ਆਪ ਸਦਾ ਬਿਨਾਂ ਵਿਆਹ ਦੇ ਰਹਿਣਾ ਨਿਭਾਇਆ। ਜਿਹੜੇ ਦੂਰ ਅੰਦੇਸ਼ੀ ਤੋਂ ਕੰਮ ਨਹੀਂ ਲੈਂਦੇ ਉਹ ਇਬਰਾਹੀਮ ਵਾਂਗ ਬਾਅਦ ਆਪ ਵੀ ਸਜ਼ਾ ਭੁਗਤਦੇ ਹਨ ਅਤੇ ਮੰਨਣ ਵਾਲਿਆਂ ਦੇ ਗਲ ਵੀ ਉਹ ਦਾਗ ਸੁੰਨਤ ਮੜ ਜਾਂਦੇ ਹਨ। ਮੈਂ ਸੰਤ ਜੀ ਦੀ ਸਿੱਖਿਆ ਤਜਰਬੇ ਦੀ ਵਰਤੋਂ ਸਤਿਗੁਰੂ ਜੀ ਦੀ ਮਿਹਰ ਦਾ ਸਦਕਾ ਤਿੰਨਾਂ ਇਸਤਰੀਆਂ ਦੀ ਸੰਤਾਨ ਨੂੰ ਸੁੱਖ ਦੇ ਉਹਨਾਂ ਤੋਂ ਸੁੱਖ ਲੈ ਰਿਹਾ ਹਾਂ। ਦੋ ਇਸਤਰੀਆਂ ਦਾ ਆਪੋ ਵਿੱਚ ਪ੍ਰੇਮ ਅਤੇ ਸੁੱਖ ਭੋਗ ਰਿਹਾ ਹਾਂ। ਚੁੰਨੀ ਦਾ ਦੌਰਾ। ਸਤਿਗੁਰੂ ਜੀ 12 ਨੂੰ ਸੌਂਡੇ ਤੋਂ ਤੇਪਲੇ ਨੂੰ ਘੋੜਿਆਂ 'ਤੇ ਆ ਰਹੇ ਸੀ। ਰਾਹੇ ਕੁਝ ਕਾਂਗਰਸੀਆਂ ਜੈ ਹਿੰਦ ਦੇ ਨਾਅਰੇ ਲਾ ਸਵਾਗਤ ਕੀਤਾ। ਉਹਨਾਂ ਨੂੰ ਦੇਖ ਸਤਿਗੁਰੂ ਜੀ ਉਹਨਾਂ ਦਾ ਆਦਰ ਕੀਤਾ। ਕਾਂਗਰਸੀਆਂ ਤਿੱਲੇ ਦੇ ਫੁੱਲਾਂ ਦੇ ਹਾਰ ਸਤਿਗੁਰੂ ਜੀ ਨੂੰ ਪਹਿਨਾਏ ਅਤੇ ਦੇਸ਼ ਦੀ ਆਜ਼ਾਦੀ 'ਤੇ ਵਰਤਦੇ ਸਮੇਂ ਬਾਬਤ ਕੁਝ ਰਸਤੇ 'ਤੇ ਖੜੋ ਬਚਨ ਵੀ ਕੀਤੇ ਅਤੇ ਸਤਿਗੁਰੂ ਜੀ ਤੇਪਲੇ ਨੂੰ ਵਿਦਾ ਹੋਏ। ਤੇਪਲੇ ਵਿਧਵਾ ਬੀਬੀ ਵੱਲ ਦੌਰਾ ਰਿਹਾ। ਇਹ ਬੀਬੀ ਹਰਪਾਲ ਕੌਰ ਸਿੱਧੂ ਸਰਦਾਰ ਹੁੰਦਿਆਂ ਭਜਨ ਬਾਣੀ ਦਾ ਬਹੁਤ ਨੇਮ ਅਤੇ ਸੁੱਚ ਆਦਿ 'ਤੇ ਬੋਲਣ ਖਾਣ ਸੌਣ ਦਾ ਸੰਜਮ ਰੱਖਦੀ ਹੈ। ਮੇਰੇ ਪੁੱਛਣ 'ਤੇ ਇਹ ਪਤਾ ਮਾਸਟਰ ਨੱਥਾ ਸਿੰਘ ਜੀ ਦਿੱਤਾ, ਜਿਨ੍ਹਾਂ ਦੀ ਸੰਗਤੋਂ ਇਹ ਬੀਬੀ ਸੁਧਰੀ ਹੈ। ਇੱਧਰ ਦੇ ਲੋਕ ਟੋਕਰੇ ਅੰਬਾਂ ਦੇ ਲਿਆ ਭੇਟਾ ਕਰਦੇ ਸੀ ਅਤੇ ਗੱਡਿਆਂ ਘੋੜਿਆਂ ਅਤੇ ਸੰਗਤ ਨੂੰ ਸ਼ਰਧਾ ਨਾਲ ਦੂਜੇ ਨਗਰ ਤੱਕ ਪਹੁੰਚਾਉਂਦੇ ਸੀ। 13 ਸਰਹੰਦ ਪੁੱਜੇ, 14 ਛੋਟੀ ਚੁੰਨੀ ਪੁੱਜੇ। ਸਤਿਗੁਰੂ ਜੀ ਦੁਪਹਿਰੇ ਤਲਾਅ 'ਤੇ ਬਰਾਜੇ ਅਤੇ ਦੀਵਾਨ ਦਾਰੇ ਲੱਗਾ। 15 ਵੱਡੀ ਚੁੰਨੀ ਬਾਹਰਲੇ ਡੇਰੇ ਹੀ ਸਭ ਲੰਗਰ ਰੌਣਕ ਹੋਈ। ਸਤਿਗੁਰੂ ਜੀ ਨੇ ਸੰਤ ਜੀਉਣ ਸਿੰਘ ਜੀ ਅਤੇ ਵੀਰ ਸਿੰਘ ਜੀ ਦੇ ਨਾਲ ਬਚਨ ਕਰਦਿਆਂ ਵੈਰਾਗੀ ਹੋ ਕਿਹਾ, ਜੋ ਅੱਜ ਇੱਥੇ ਆ ਸਵਾਦ ਬਣਿਆ ਹੈ ਉਹਨਾਂ ਮਹਾਂਪੁਰਖਾਂ ਦੇ ਤਪ ਦਾ ਅਤੇ ਜਗ੍ਹਾ ਦਾ ਫਲ ਹੈ। ਸਰਵਣ ਦੀ ਸਾਰੀ ਸਾਖੀ ਸੁਣਾ ਕਿਹੋ ਨੇ, ਜੇ ਜਗ੍ਹਾ ਦਾ ਅਸਰ ਨਾ ਹੁੰਦਾ ਤਾਂ ਉਹ ਪਹਾੜਾ ਨਾ ਮੰਗਦਾ ਅਤੇ ਨਾ ਮੁੜ ਮਾਫ਼ੀ ਹੀ ਮੰਗਦਾ ਆਪਣੇ ਮਾਤਾ ਪਿਤਾ ਤੋਂ। ਅਤੇ ਖਾਣ ਦੇ ਅਸਰ 'ਤੇ ਕਿਹੋ ਨੇ, ਖਾਣੇ ਦੇ ਅਸਰ ਦਾ ਉੱਤਰ ਦਰੋਪਦੀ ਨੂੰ ਭੀਸ਼ਮ ਪਿਤਾਮਾ ਜੀ ਅੰਤ ਸਮੇਂ ਦਿੱਤਾ ਸੀ ਕਿ ਤਦੋਂ ਮੈਂ ਉਹਨਾਂ ਕੌਰਵਾਂ ਦਾ ਅੰਨ ਖਾਂਦਾ ਸਾਂ। ਚੁੰਨੀ ਇੱਕ ਸਿੱਖ ਅਰਜ਼ ਕੀਤੀ, ਸੰਤਾਨ ਹੋ ਚੜ੍ਹ ਜਾਂਦੀ ਹੈ, ਕੋਈ ਇਲਾਜ ਦੱਸੋ। ਸਤਿਗੁਰੂ ਜੀ ਬਚਨ ਕੀਤਾ, ਬੀਬੀ ਦਾ ਸਰੀਰ ਪੂਰਾ ਵਸਮਾਇਆ ਜਾਵੇ ਗ੍ਰਸਤ ਵੱਲੋਂ ਅਤੇ ਸੋਧ ਰੱਖ ਭਜਨ ਕਰੋ, ਬਖਸ਼ਿਸ਼ ਮੰਗੋ ਅਤੇ ਗਰਭ ਹੋਏ ਤੋਂ ਲੈ ਬੱਚੇ ਦੇ ਦੁੱਧ ਪੀਣ ਤੱਕ ਪਰਹੇਜ਼ ਰੱਖਣਾ ਅਤੇ ਗ੍ਰਸਤ ਮਹੀਨੇ ਬਾਅਦ ਰਿਤੂ ਬਾਅਦ ਇੱਕੋ ਵਾਰ ਕਰਨਾ, ਭਾਦਰੋਂ ਦਾ ਨਿਤਨੇਮ। ਸਤਿਗੁਰੂ ਜੀ 16 ਸੌਣ ਮਰਿੰਡੇ ਦਰਸ਼ਨ ਦਿੱਤੇ ਮਾਈ ਬਖਤੌਰ ਕੌਰ ਦੇ ਪਤੀ ਦੇ ਚੜ੍ਹਾਈ ਦੇ ਭੋਗ 'ਤੇ। ਸਤਿਗੁਰੂ ਜੀ ਸਨਾਤਨ ਧਰਮੀਆਂ ਦੀ ਅਰਜ਼ 'ਤੇ ਉਹਨਾਂ ਦੇ ਡੇਰੇ ਚਰਨ ਪਾਏ ਅਤੇ ਦੀਵਾਨ ਲਾਉਣ ਲਈ ਪੰਡਿਤ ਜੀ ਨੂੰ ਛੱਡਿਆ। ਆਪ ਭੈਣੀ ਸਾਹਿਬ ਆਏ। ਪੰਡਿਤ ਜੀ ਦੇ ਦੀਵਾਨ ਦਾ ਰਸ ਬਹੁਤ ਬਣਦਾ ਹਰ ਨਗਰ, ਬਹੁਤ ਸਿੱਖ ਸੱਜਦੇ, ਮਾਸ ਸ਼ਰਾਬ ਛੱਡਦੇ। ਸਤਿਗੁਰੂ ਜੀ ਦਾ ਹਰ ਪ੍ਰੋਗਰਾਮ ਸਤਿਯੁਗ 'ਤੇ ਛਪਦਾ। 20 ਭਾਦਰੋਂ ਭੈਣੀ ਸਾਹਿਬ ਸਿੱਖਾਂ ਸਾਧਾਂ ਸਮੇਤ ਸਦਾ ਵਾਲਾ ਨੇਮ ਸੰਜਮ ਸਤਿਗੁਰੂ ਜੀ ਅਰਦਾਸ ਕਰ ਆਰੰਭਿਆ। ਆਪ ਪਿਛਲੀ ਰਾਤੇ ਜੰਗਲ ਦਾਤਣ, ਇਸ਼ਨਾਨ ਕਰ, 2 ਘੰਟੇ ਨਾਮ ਸਿਮਰਨ, ਇਕਾਂਤ ਸਫੈਦ ਸੰਗਮਰਮਰ ਦੀ ਪਟੜੀ 'ਤੇ ਕਰ ਆਸਾ ਦੀ ਵਾਰ ਵਿੱਚ ਦਰਸ਼ਨ ਦਿੰਦੇ। ਚੰਡੀ ਦੀ ਵਾਰ ਦਾ ਪਾਠ ਕਰ, ਗਲ ਵਿੱਚ ਰੁਮਾਲੀ ਨੂੰ ਦੋਨੀ ਹੱਥੀ ਫੜ, ਅਰਦਾਸਾ ਕਰ, ਧਰਤੀ ਤੇ ਸੀਸ ਧਰ, ਨਮਸਕਾਰ ਕਰ, ਬਾਅਦ ਹੀ ਬੋਲਦੇ। 29 ਸਿੱਖ ਹਰਿਮੰਦਰ ਵਿੱਚ ਪਾਠ ਆਦਿ ਗ੍ਰੰਥ ਸਾਹਿਬ ਦਾ ਚੌਖੀ ਰਾਤ ਤੋਂ ਲੈ ਅੱਡ ਅੱਡ ਪੱਤਰਿਆਂ ਤੋਂ ਕਰ ਭੋਗ ਪਾਉਂਦੇ। ਕਥਾ ਸਤਿਗੁਰੂ ਬਿਲਾਸ ਲਿਖਤੀ ਗ੍ਰੰਥ ਦੀ ਹੁੰਦੀ। ਪਿਛਲੇ ਪਹਿਰ ਭੀ ਰਾਗੀਆਂ ਦਾ ਦੀਵਾਨ ਲੱਗਦਾ। ਰਾਮਸਰ ਕੰਢੇ ਨਗਰ ਭੀ ਰਾਤ ਦੀਵਾਨ ਲੱਗਦਾ। ਰਾਤ ਨੂੰ ਸਤਿਗੁਰੂ ਜੀ ਸੰਗਤ ਨਾਲ ਮੇਲ ਪੰਚ ਸ਼ਬਦ ਢੋਲਕ ਨਾਲ ਪੜ੍ਹਦੇ। ਗ੍ਰੰਥ ਸਾਹਿਬ ਲਿਖਤੀ ਹੀ ਸ਼ੁੱਧ ਮੰਨਦੇ। ਜਾਮ ਕੀ ਇੱਕ ਅੱਸੂ ਸੰਤ ਭਗਤ ਸਿੰਘ ਜੀ ਦਾਤੇ ਵਾਲੀਆਂ ਨਿਮਿਤ ਮੇਲਾ ਹੋਇਆ। ਆਗੂ ਸੰਤ ਸੋਹਣ ਸਿੰਘ ਜੀ ਜਾਮਕੇ ਅਤੇ ਸੰਤ ਸੁੰਦਰ ਸਿੰਘ ਜੀ ਭੂਰੀ ਵਾਲੇ ਸੀ। ਸਤਿਗੁਰੂ ਜੀ ਭੀ ਦਰਸ਼ਨ ਦਿੱਤੇ। ਪਾਠ ਮੇਲੇ ਦੇ ਭੋਗ ਬਾਅਦ ਆਨੰਦ ਹੋਏ। ਸਤਿਗੁਰੂ ਜੀ ਨੇ ਬੋਟ ਵੱਖ ਮਤੇ ਪੰਥ ਨਾਲੋਂ ਦੇਣ ਵਾਲਿਆਂ ਨੂੰ ਤਾੜਨਾ ਕੀਤੀ ਅਤੇ ਕਿਹਾ, ਇਹੋ ਤੇ ਨਾਮਧਾਰੀ ਪੰਥ ਵਿੱਚ ਸਭ ਨਾਲੋਂ ਇਤਫਾਕ ਸਨੇਹ ਦੀ ਨਿਸ਼ਾਨੀ ਹੈ ਕਿ ਕੋਈ ਕੂਕਾ ਕਿਸੇ ਹੋਰੀ ਦੇ ਕਹੇ ਨਹੀਂ ਲੱਗਦਾ। ਨਾਮ ਸਿਮਰਨ ਘੰਟਾ ਅਤੇ ਸਾਧਾਂ ਦੇ ਬਚਨ ਸਦਾ ਹੀ ਹੁੰਦੇ ਹਰ ਥਾਂ। ਆਪ ਸਤਿਗੁਰੂ ਜੀ ਸਦਾ ਲੋਹ ਨੂੰ ਅਤੇ ਰਾਗੀਆਂ ਕੀਰਤਨੀਆਂ ਨੂੰ ਨਮਸਕਾਰ ਕਰਕੇ ਹੀ ਬੈਠਦੇ ਜਿੱਥੇ ਲੰਗਰ ਮੇਲਾ ਦੀਵਾਨ ਹੁੰਦਾ। ਸਤਿਗੁਰੂ ਜੀ ਦੋ ਅੱਸੂ ਗੁੱਜਰਾਂ ਵਾਲਾ ਰਹੇ। ਕੁਝ ਮਾਇਆਧਾਰੀਆਂ ਦੀ ਅਜੋੜ ਕਰ ਮੇਲਾ ਗੁੱਜਰਾਂ ਵਾਲੇ ਜੋ ਸਤਿਗੁਰੂ ਜੀ ਕਰਨਾ ਚਾਹੁੰਦੇ ਸੀ ਨਾ ਹੋਣਾ ਮਿੱਥਿਆ ਗਿਆ। ਸਤਿਗੁਰੂ ਜੀ ਲਾਹੌਰ ਆਏ। ਪੰਜ ਮਾਈਆਂ ਲਾਹੌਰ ਆ ਬੇਹਬਲ ਹੋ ਰੋਈਆਂ ਅਤੇ ਅਰਜ ਕੀਤੀ, ਮੇਲਾ ਜ਼ਰੂਰ ਹੋਵੇ ਅਤੇ ਆਪ ਦਰਸ਼ਨ ਭੀ ਜ਼ਰੂਰ ਦਿਓ। ਸਤਿਗੁਰੂ ਜੀ ਬਚਨ ਕੀਤਾ, ਤੁਸੀਂ ਜੋ ਨੇਮ ਕਰ ਸਕਦੀਆਂ ਹੋ ਅਰੰਭੋ, ਅਸੀਂ ਭੀ ਕੁਝ ਦਿਨ ਆ ਸੰਗਤ ਦਾ ਦਰਸ਼ਨ ਕਰਾਂਗੇ। ਸਤਿਗੁਰੂ ਜੀ ਜਿੱਥੇ ਜਾਂਦੇ ਜ਼ਮੀਨ ਦੇ ਖਰੀਦਣ ਯੋਗ ਅਤੇ ਉੱਥੇ ਜਾ ਵਸਣ ਲਈ ਸਿੱਖਾਂ ਨੂੰ ਸਲਾਹ ਉਪਦੇਸ਼ ਦਿੰਦੇ ਅਤੇ ਕਹਿੰਦੇ, ਕਸ਼ਟੋਂ ਅਤੇ ਉਜਾੜਿਓ ਇਸ ਵਜ੍ਹਾ ਪੰਥ ਬਚੇਗਾ। ਸਤਿਗੁਰੂ ਜੀ ਲਾਹੌਰ ਬਾਬਾ ਧਿਆਨ ਸਿੰਘ ਜੀ ਦੇ ਘਰ ਜਾ ਘੋੜਿਆਂ ਵਾਲਿਆਂ ਅਸਤਬਲਾਂ ਕੋਲ ਦੱਖਣ ਤਰਫ ਨਹਿਰ ਨੇੜੇ ਵਾਲੀ ਕੋਠੀ ਵਿੱਚ ਬਰਾਜਦੇ। ਸਿੱਖ ਵੀ ਸੁਣ ਜ਼ਮੀਨ ਲੈਣ ਵਾਲੇ ਆ ਸਲਾਹਾਂ ਲੈਂਦੇ ਦੱਸਦੇ। ਸਤਿਗੁਰੂ ਜੀ ਕਹਿੰਦੇ, ਕੂਕੇ ਬਿਨਾਂ ਕਿਸੇ ਨੂੰ ਕੋਈ ਨਾਲ ਨਾ ਰਲਾਇਓ, ਜੋ ਮੇਰੀ ਅਤੇ ਸਾਧ ਸੰਗਤ ਦੀ ਮਰਜ਼ੀ ਵਿੱਚ ਰਹਿਣਾ ਮੰਨੇ ਸੋ ਰਕਮ ਤਿਆਰ ਕਰੇ, ਸੋ ਰਲ ਸਕੇਗਾ। ਸਤਿਗੁਰੂ ਜੀ ਮਾਤਾ ਜੀਊਣ ਕੌਰ ਜੀ ਅਤੇ ਬਿਰਧਾਂ ਸਾਧਾਂ ਦੇ ਬਚਨ ਕਰਦੇ ਅਤੇ ਕਹਿੰਦੇ, ਦੁੰਦ ਸਮੇਂ ਇਕੱਠੇ ਹੋ ਕੱਟਣ ਦੀ ਜੁਗਤ ਇਹੋ ਚੰਗੀ ਹੈ, ਕਿਰਤ ਵੀ ਨਾ ਛੁੱਟੇਗੀ ਜ਼ਮੀਨ ਲੈਣ ਕਾਰਨ, ਅਤੇ ਇਕੱਠੇ ਹੋ ਬਹਿਣ ਅਤੇ ਧਨ ਮਾਲ ਬਾਲ ਬਿਰਧਾਂ ਦੇ ਬਚਾ ਦੀ ਭੀ ਜੁਗਤ ਰਹੇਗੀ ਅਤੇ ਥੋੜ੍ਹੇ ਲਈ ਥਾਂ ਵੀ ਹੋਵੇਗਾ। ਫਤਿਹ ਸਿੰਘ ਮੁੜ ਚਰਨੀ ਲੱਗਾ। ਸਤਿਗੁਰੂ ਜੀ ਲਾਹੌਰੋਂ ਹਜ਼ਾਰਾ ਸਿੰਘ ਮੁਆਫ਼ੀ ਅਤੇ ਲਾਲ ਸਿੰਘ ਡਰਾਈਵਰ ਨੂੰ ਮਾਂਗੇ ਦੇ ਖੂਹ ਗਿੱਲਾਂ ਦੇ ਕੋਲ ਘੱਲਿਆ। ਫਤਿਹ ਸਿੰਘ ਮੁੜ ਚਰਨੀ ਲੱਗਾ। ਸਤਿਗੁਰੂ ਜੀ ਲਾਹੌਰੋਂ ਹਜ਼ਾਰਾ ਸਿੰਘ ਮੁਆਫ਼ੀ ਅਤੇ ਲਾਲ ਸਿੰਘ ਡਰਾਈਵਰ ਨੂੰ ਮਾਂਗੇ ਦੇ ਖੂਹ ਗਿੱਲਾਂ ਦੇ ਕੋਟ ਘੱਲਿਆ। ਉਹਨਾਂ ਜਾ ਫਤਿਹ ਸਿੰਘ ਜੀ ਨੂੰ ਲਿਆਂਦਾ, ਕਿਉਂਕਿ ਫਤਿਹ ਸਿੰਘ ਜੀ ਕੁਝ ਚਿਰ ਦੇ ਪੰਥੋਂ ਕੱਢੇ ਹੋਏ ਸੀ। ਇਸ ਸਮੇਂ ਤੋਂ ਪਹਿਲਾਂ ਭੀ ਸਤਿਗੁਰੂ ਜੀ ਏਕ ਸਮੇਂ ਮਾਂਗੇ ਦੇ ਖੂਹ ਤਮੋਲੀ 'ਤੇ ਗਿਆ। ਫਤਿਹ ਸਿੰਘ ਜੀ ਨੂੰ ਬਿਮਾਰ ਸੁਣ ਉਹਨਾਂ ਦੇ ਪੁੱਤਰ ਗੁਰਬਖਸ਼ ਸਿੰਘ ਜੀ ਨੂੰ ਕਿਹਾ ਸੀ, ਮੈਂ ਆਉਂਦਾ ਹਾਂ, ਤੂੰ ਚੱਲ ਫਤਿਹ ਸਿੰਘ ਜੀ ਨੂੰ ਦੱਸ। ਗੁਰਬਖਸ਼ ਸਿੰਘ ਜੀ ਘੋੜੀ ਭਜਾ, ਫਤਿਹ ਸਿੰਘ ਜੀ ਨੂੰ ਦੱਸ ਮੰਜਾ ਵਿਛਾਇਆ। ਸਤਿਗੁਰੂ ਜੀ ਜਾ ਫਤਿਹ ਸਿੰਘ ਜੀ ਨੂੰ ਮਿਲ ਸੁਰਤ ਪੁੱਛੀ। ਸੰਤ ਫਤਿਹ ਸਿੰਘ ਜੀ ਕਿਹਾ, ਗੁਰੂ ਜੀ ਆਪ ਦੀ ਦਇਆ ਨਾਲ ਸਭ ਸੁੱਖ ਹੈ ਅਤੇ ਭੇਟਾ ਧਰੀ ਸੀ। ਸਤਿਗੁਰੂ ਜੀ ਕਿਹਾ, ਸਗੋਂ ਆਪ ਬਿਮਾਰ ਰਹੇ ਹੋ, ਆਪ ਦੀ ਮਦਦ ਸੇਵਾ ਕਰਨੀ ਮੈਨੂੰ ਬਣਦੀ ਹੈ। ਕਹਿ ਕੁਝ ਬਚਨ ਬਿਲਾਸ ਕਰ ਵਿਦਾ ਹੋਏ ਸੀ। ਫਤਿਹ ਸਿੰਘ ਜੀ ਕਾਲੀ ਪੱਗ ਬੰਨ ਅਕਾਲੀਆਂ ਦੇ ਦੀਵਾਨਾਂ ਵਿੱਚ ਬੋਲਦੇ ਸੀ, ਪਰ ਨਾਮਧਾਰੀ ਪੰਥ ਅਤੇ ਸਤਿਗੁਰੂ ਜੀ ਦੇ ਖਿਲਾਫ ਬੋਲਣਾ ਜਰਦੇ ਭੀ ਨਾ ਸੀ। ਪੰਥੋਂ ਨਿਕਲਣ ਦਾ ਕਾਰਨ ਮੈਂ ਪਿੱਛੇ ਲਿਖ ਆਇਆ ਹਾਂ। ਫਤਿਹ ਸਿੰਘ ਜੀ ਲਾਹੌਰ ਆਏ, ਸਤਿਗੁਰੂ ਜੀ ਦੀ ਚਰਨੀ ਲੱਗੇ ਤਾਂ ਸਤਿਗੁਰੂ ਜੀ ਕਿਹਾ, ਕਾਲੇ ਚੀਰੇ ਵਾਲਿਆ ਅਜੇ ਮੁੜ ਆਉਣ ਦੀ ਸਲਾਹ ਬਣੀ ਹੈ ਕਿ ਨਾ? ਫਤਿਹ ਸਿੰਘ ਜੀ ਕਿਹਾ, ਬਾਲਾਂ ਦਾ ਰੁੱਸਣ ਤੱਕ ਹੀ ਬਲ ਹੁੰਦਾ ਹੈ ਅਤੇ ਮਾਪਿਆਂ ਹੀ ਮਨਾਉਣਾ ਹੁੰਦਾ ਹੈ ਜਿਵੇਂ ਆਪ ਦੀ ਰਜ਼ਾ ਹੈ। ਇਹ ਸੁਣ ਸਤਿਗੁਰੂ ਜੀ ਨੇ ਭਾਈ ਵਜੀਰ ਸਿੰਘ ਜੀ ਨੂੰ ਕਹਿ ਚਿੱਟਾ ਪਰਨਾ ਸੰਤ ਜੀ ਨੂੰ ਸਿਰ 'ਤੇ ਸਜਾਉਣ ਲਈ ਦਵਾਇਆ ਅਤੇ ਹੁਕਮ ਲਾਇਆ ਕਿ ਚੱਲ ਭੈਣੀ ਸਾਹਿਬ ਸੰਜਮ ਨੇਮ ਵਿੱਚ। ਇਹ 16 ਸਾਲਾਂ ਬਾਅਦ ਮਿਲੇ ਅਤੇ ਗੁੰਜ ਨਿਕਲੀ ਕੋਠੀ ਕਰਤਾਰ ਸਿੰਘ ਬਾਬੇ ਧਿਆਨ ਸਿੰਘ ਜੀ ਦੇ ਸਪੁੱਤਰ ਦੀ ਵਿੱਚ। ਕਰਤਾਰ ਸਿੰਘ ਸਰਦਾਰੀ ਬਾਣਾ ਰੱਖਦਾ ਸੀ ਪਰ ਆਪਣੀ ਅੱਧੀ ਕੋਠੀ ਮੁਫ਼ਤ ਸਤਿਗੁਰੂ ਜੀ ਅਤੇ ਘੋੜਿਆਂ ਵਾਲਿਆਂ ਯੋਗ ਦਿੱਤੀ ਹੋਈ ਸੀ। ਦੂਜੇ ਬਾਬਾ ਜੀ ਦੇ ਪੁੱਤਰ ਨਰਾਇਣ ਸਿੰਘ ਜੀ ਦੀ ਦਸਤਾਰ 'ਤੇ ਸਿੱਧੀ ਸੀ ਪਰ ਉਸ ਆਪਣਾ ਅੱਧ ਕਿਰਾਏ 'ਤੇ ਦਿੱਤਾ ਹੋਇਆ ਸੀ। ਇਹ ਥਾਂ ਗੰਦੇ ਨਾਲੇ 'ਤੇ ਲਾਹੌਰੋਂ ਦੱਖਣ ਵੱਲ ਸੀ। ਨਾਮਧਾਰੀ ਦਰਬਾਰ ਦੀ ਇਕੱਤਰਤਾ। ਸਤਿਗੁਰੂ ਜੀ ਗੁੱਜਰਾਂ ਵਾਲੇ ਭੀ ਹੋਰ ਮੇਲਿਆਂ 'ਤੇ ਭੀ ਸੰਗਤ ਨੂੰ ਕਹਿੰਦੇ ਸੀ ਜੋ ਸਾਦਾ ਖਾਏ ਪਹਿਰੇਗਾ ਸੋ ਸੌਖਾ ਰਹੇਗਾ ਅਤੇ ਕਹਿੰਦੇ ਹੱਥੀਂ ਕਿਰਤ ਕਰਨ ਵਾਲਾ ਥੁੜੇਗਾ ਨਹੀਂ। ਮਾਈਆਂ ਨੂੰ ਚੱਕੀ ਪੀਣੀ ਅਤੇ ਸੇਠਾਂ ਨੂੰ ਛੋਲੇ ਖਾਣੇ ਚਾਹੀਦੇ ਨੇ। ਸਤਿਗੁਰੂ ਜੀ ਭੈਣੀ ਸਾਹਿਬ ਭੀ ਪੰਥ ਵਿੱਚੋਂ ਮੁਖੀ ਚੰਗੇ ਗੁਜ਼ਾਰੇ ਵਾਲੇ ਅਤੇ ਸ਼ਰਧਾਲੂ ਅਤੇ ਦਰਬਾਰ ਦੇ ਮੈਂਬਰ ਉਚੇਚੇ ਸੱਦ ਇਕੱਤਰਤਾ ਕਰ ਕਿਹਾ ਦੁੰਦ ਸਮਾਂ ਸਿਰ 'ਤੇ ਆਇਆ ਹੈ ਤਾਂ ਅਸਾਂ ਜ਼ਮੀਨ ਲੈ ਸਿੱਖਾਂ ਨੂੰ ਉੱਧਰ ਪਿੰਡਾਂ ਵਿੱਚ ਵਸਾਉਣ ਦਾ ਮਨ ਬਣਾਇਆ ਹੈ। ਕੋਈ ਘਰ ਕੂਕਾ ਇਸ ਖਰੀਦ ਜ਼ਮੀਨ ਦੇ ਸਾਥ ਵੱਲੋਂ ਖਾਲੀ ਨਾ ਰਹੇ। ਹਾਲੀ ਤੁਹਾਨੂੰ ਨਹੀਂ ਕੁਝ ਜਾਪਦਾ ਪਰ ਇਸ ਸਲਾਹੋਂ ਸੁੱਖ ਹੀ ਨਿਕਲੇਗਾ। ਹਰ ਮੰਦਰ ਵਿੱਚ ਨਾਮਧਾਰੀ ਦਰਬਾਰ ਦੀ ਇਕੱਤਰਤਾ ਵਿੱਚ ਇੱਕ ਦਿਨ ਸਤਿਗੁਰੂ ਜੀ ਨੇ ਜਿਉਣ ਸਿੰਘ ਰੌਂਤੇ ਦੇ ਸਿੱਖ ਦੀ ਵਾਰਤਾ ਸੁਣਾਈ ਕਿ ਉਸ ਮੁਸਲਮਾਨੀ ਕੀਤੀ ਹੈ। ਸ਼ੁਰੂ ਤੋਂ ਉਸ ਨੂੰ ਬੜਾ ਝਿੜਕਿਆ, ਤਾੜਨਾ ਕੀਤੀ ਪਰ ਉਹ ਸੰਗਤ ਦੇ ਪਿਆਰ ਮੇਲ ਬਿਨਾਂ ਰਹਿੰਦਾ ਨਹੀਂ। ਹੁਣ ਪੁੱਤਰ ਵੀ ਉਸ ਦੇ ਹੋਏ ਹਨ, ਕੀ ਕਰਨਾ ਯੋਗ ਹੈ। ਕਿਸੇ ਕੁਝ ਸਲਾਹ ਦਿੱਤੀ, ਕਿਸੇ ਕੁਝ। ਅੰਤ ਸਭ ਦੀ ਸੁਣ ਸਤਿਗੁਰੂ ਜੀ ਕਿਹਾ, ਮੈਂ ਚਾਹੁੰਦਾ ਹਾਂ ਆਪਣੇ ਜਹਿਆਂ ਨੂੰ ਸਾਕ ਦਏ ਲਏਗਾ ਪਿਆ, ਥੋੜ੍ਹਾ ਜਿਹਾ ਪ੍ਰਸ਼ਾਦ ਪੰਗਤ ਦਾ ਭੇਦ ਰੱਖਿਆ ਜਾਵੇ ਅਤੇ ਸਿੱਖੀ ਵਿੱਚ ਸਾਵਾਂ ਸਮਝਿਆ ਜਾਵੇ। ਮੈਂ ਇਹੋ ਅਰਜ਼ ਏਕ ਸਮੇਂ ਕੀਤੀ ਸੀ ਕਿ ਜਿਵੇਂ ਦਸਮ ਜੀ ਮਜ਼ਬੀ ਸਿੱਖ ਭੀ ਸਜਾਏ ਹਨ ਪਰ ਪੌੜਾ ਚੌਥਾ ਉਹਨਾਂ ਦਾ ਵੱਖ ਹੀ ਰੱਖਿਆ ਹੈ, ਤਿਵੇਂ ਮਿਸ਼ਰਤ ਸਿੱਖ ਆਪ ਪ੍ਰਵਾਨ ਕਰੋ, ਕਿਉਂਕਿ ਕਈ ਸਿੱਖ ਐਸੇ ਖਜਕੇ ਵਿੱਚ ਪਏ ਫਿਰਦੇ ਨੇ। ਤਦੋਂ ਤੇ ਆਪ ਚੁੱਪ ਕਰ ਰਹੇ ਸੀ ਪਰ ਉਹ ਅੱਜ ਆਪ ਨੇ ਪ੍ਰਵਾਨ ਕਰ ਦਿੱਤਾ ਹੈ ਮਿਸ਼ਰਤ ਸਿੱਖ। ਕਪੂਰਥਲੇ ਦੀ ਇੱਕ ਮਾਈ ਨੇ ਸਤਿਗੁਰੂ ਰਾਮ ਸਿੰਘ ਜੀ ਦਾ ਚੋਲਾ ਸਾਂਭ ਰੱਖਿਆ ਲਿਆ, ਮੱਥਾ ਟੇਕ ਅਰਜ ਕੀਤੀ, ਇਹ ਆਪ ਦੀ ਅਮਾਨਤ ਹੈ, ਮੇਰਾ ਅੱਗੋਂ ਇਸ ਨੂੰ ਸਾਂਭਣ ਵਾਲਾ ਕੋਈ ਨਹੀਂ। ਸ਼ੇਰੇ ਪੰਜਾਬ ਦੇ ਦਫ਼ਤਰ ਵਿੱਚ 10 ਅੱਸੂ ਭੈਣੀ ਸਾਹਿਬ ਸ਼ਹੀਦੀ ਬੁੰਗੇ ਦਸਮ ਗ੍ਰੰਥ ਸਾਹਿਬਾਂ ਦੇ 3 ਅਖੰਡ ਪਾਠਾਂ ਦੇ ਭੋਗ ਪਾਏ ਮੇਲੇ ਵਜੋਂ। 13 ਨੂੰ ਸਤਿਗੁਰੂ ਜੀ ਲਾਹੌਰ ਅਮਰ ਸਿੰਘ ਸ਼ੇਰੇ ਪੰਜਾਬ ਦੇ ਦਫ਼ਤਰ ਵਿੱਚ ਦਰਸ਼ਨ ਦਿੱਤੇ। ਅਕਾਲੀ ਸਿੰਘ ਸਭੀਏ ਮਜ਼ਬੀ ਨਾਮਧਾਰੀ ਆਦਿ ਜੁੜੇ ਸੀ। ਸਭ ਬੋਲੇ ਕਿ ਜਦ ਬਿੱਲਿਆਂ ਬੇਈਮਾਨਾ ਮਾਸਟਰ ਤਾਰਾ ਸਿੰਘ ਦੀ ਪਾਰਟੀ ਨੂੰ ਠੜਿਆ ਤਾਂ ਸਭ ਨੂੰ ਮਨਾ ਕਰ ਪੰਥਕ ਪ੍ਰਤੀਨਿਧ ਬੋਰਡ ਬਣਾਇਆ। ਜੇ ਕਾਂਗਰਸ ਕੁਝ ਮੁਤਾਲਬੇ ਮੰਨੇ, ਬਲਦੇਵ ਸਿੰਘ ਨੂੰ ਫੌਜੀ ਕਮਾਂਡ ਦਿੱਤੀ ਤਾਂ ਨਿਰੰਜਣ ਸਿੰਘ ਤੋਂ ਪ੍ਰਧਾਨਗੀ ਦਾ ਅਸਤੀਫਾ ਦਵਾ ਦਿੱਤਾ। ਹੁਣ ਗੁਰਦੁਆਰਿਆਂ ਦੇ ਵੋਟਾਂ ਵੇਲੇ ਕਹਿੰਦੇ ਹਨ ਅਸੀਂ ਹੀ ਇਕੱਲੇ ਗੁਰਦੁਆਰਿਆਂ ਦੇ ਹੱਕਦਾਰ ਹਾਂ। ਇਹ ਮਸੰਦਾਂ ਵਾਂਗ ਹੋ ਗਏ ਹਨ। ਸਭ ਡਟ ਕੇ ਤਾਰਾ ਸਿੰਘ ਦੀ ਪਾਰਟੀ ਦਾ ਮੁਕਾਬਲਾ ਕਰ, ਉਹਨਾਂ ਨੂੰ ਹਰਾਓ। ਸਤਿਗੁਰੂ ਜੀ ਸਲਾਹ ਦਿੱਤੀ, ਉਹਨਾਂ ਨੂੰ ਮਿਲ ਸਮਝਾਓ, ਜੇ ਨਹੀਂ ਸਮਝਣ ਫਿਰ ਜੋ ਜੀ ਆਵੇ ਕਰੋ। ਕਈ ਕਹਿੰਦੇ ਮਜੀਠੀਆ ਸਰਕਾਰ ਦਾ ਬੰਦਾ ਸੀ, ਉਸ ਸਰਕਾਰ ਦੀ ਮਰਜ਼ੀ ਵਰਤੀ ਹੈ। ਨਨਕਾਣੇ ਸਾਹਿਬ ਤੋਂ ਸੋਗ ਵਜੋਂ ਕਾਲੀਆਂ ਪੱਗਾਂ ਸਿੱਖਾਂ ਬੱਧੀਆਂ ਸੀ ਅਤੇ ਖੜਕ ਸਿੰਘ ਨਾਲ ਅਜੋੜ ਹੋਣ 'ਤੇ ਮਾਸਟਰ ਤਾਰਾ ਸਿੰਘ ਦੀ ਪਾਰਟੀ ਨੀਲੀਆਂ ਪੱਗਾਂ ਵਖਰੇਵੇਂ ਦੀ ਨਿਸ਼ਾਨੀ ਵਿਖਾਉਣ ਲਈ ਬੱਧੀਆਂ। ਸਤਿਗੁਰੂ ਜੀ ਸ਼ੇਰੇ ਪੰਜਾਬ ਦੇ ਸੱਦੇ 'ਤੇ ਨਾ ਆਉਂਦੇ ਸੀ ਪਰ ਉਸ ਨੇ ਪਿਛਲੀਆਂ ਭੁੱਲਾਂ ਦੀ ਮਾਫ਼ੀ ਮੰਗੀ ਅਤੇ ਨਾਮਧਾਰੀ ਪੰਥ ਨੂੰ ਮੰਨਿਆ ਕਿ ਸਿੱਖ ਪੰਥ ਦੇ ਅਸੂਲ ਅਨੁਸਾਰ ਕੂਕੇ ਵੀ ਸਿੱਖ ਹੀ ਹਨ। ਤਾਂ ਸਤਿਗੁਰੂ ਜੀ ਬਿਨੈ ਮਨ ਬਖਸ਼ ਕਰ ਸੁਲਾਹ ਨੂੰ ਮੁੱਖ ਰੱਖ ਦਰਸ਼ਨ ਦਿੱਤੇ, ਨਹੀਂ ਤਾਂ ਭਾਈ ਵਜੀਰ ਸਿੰਘ ਜੀ ਵਾਂਗੂ ਇਸ ਨੂੰ ਵੀ ਸਰਕਾਰੀ ਸਿੱਖ ਅਤੇ ਨਾਮਧਾਰੀਆਂ ਦਾ ਦੁੱਖ ਹੀ ਸਮਝਦੇ ਸੀ ਸਾਰੇ। ਕੋਈ ਕਹਿਣ ਸ਼ੇਰੇ ਪੰਜਾਬ ਸਰਕਾਰੀ ਬੰਦਾ ਏ ਤੇ ਸਿੱਖਾਂ ਨੂੰ ਹੀ ਸਿੱਖਾਂ ਦੇ ਖਿਲਾਫ ਕਰ ਭੇੜਦਾ ਏ। ਕਈਆਂ ਕਿਹਾ ਨਿਰੰਜਣ ਸਿੰਘ ਫੌਜੀ ਵੀ ਸਰਕਾਰੀ ਬੰਦਾ ਏ, ਉਸ ਅਕਾਲੀਆਂ ਦੇ ਕਹੇ ਅਸਤੀਫਾ ਕਿਉਂ ਦਿੱਤਾ ਜਦ ਸਾਰੇ ਗੁਰੂ ਨਾਨਕ ਨਾਮ ਲੇਵਾ ਵੱਲੋਂ ਮਿਥਿਆ ਗਿਆ ਸੀ। ਸਤਿਗੁਰੂ ਜੀ ਸਭ ਨੂੰ ਸ਼ਾਂਤ ਦੇ ਸੁਲਾਹ ਅਤੇ ਸਹਿਜ ਸੋਚ ਦੀ ਸਲਾਹ ਦਿੱਤੀ ਅਤੇ ਕਿਹਾ ਮੈਂ ਜਾਣਦਾ ਹਾਂ ਹਰ ਪੰਥ ਭੇਖ ਪਾਰਟੀ ਵਿੱਚ ਅੰਗਰੇਜ਼ਾਂ ਦੇ ਬੰਦੇ ਹਨ। ਵੇਖੋ ਅੱਗੇ ਬੋਰਡ ਤੋਂ ਅਸੈਂਬਲੀ ਦੇ ਬਾਈਕਾਟ ਦਾ ਮਤਾ ਪਾਸ ਕਰਾ ਦਿੱਤਾ ਜੋ ਮਸਾਂ ਵਾਪਸ ਕੀਤਾ ਹੈ। ਪ੍ਰੋਗਰੈਸਿਵਾਂ ਬਾਰੇ ਸਤਿਗੁਰੂ ਜੀ ਭੈਣੀ ਸਾਹਿਬ ਹਰਿਮੰਦਰ ਵਿੱਚ ਪੰਥ ਦੇ ਮੁਖੀਆਂ ਦਾ ਇਕੱਠ ਕਰ ਪੁੱਛਿਆ ਦੱਸੋ ਪ੍ਰੋਗਰੈਸਿਵਾਂ ਦੀ ਬਾਬਤ ਹੁਣ ਕੀ ਕਰਨਾ ਹੈ ਅਤੇ ਸੰਤ ਮੰਗਲ ਸਿੰਘ ਜੀ ਨੂੰ ਕਿਹੋ ਨੇ ਤੁਸਾਂ ਚੰਗਾ ਨਹੀਂ ਕੀਤਾ, ਉਹਨਾਂ ਨੂੰ ਲਿਖ ਕੇ ਦੇ ਆਏ ਹੋ, ਤੁਹਾਡੀਆਂ ਮੰਗਾਂ ਮੰਨੀਆਂ ਜਾਣਗੀਆਂ, ਤੁਸੀਂ ਨਾਮਧਾਰੀ ਦਰਬਾਰ ਦੇ ਸਕੱਤਰ ਹੋ, ਸੋਚ ਕੇ ਤੁਰਨਾ ਸੀ ਪਰ ਹੁਣ ਅੱਗੋਂ ਲਈ ਸੋਚੋ, ਉਹ ਆਦਤੋਂ ਨਹੀਂ ਟਲਦੇ। ਕਈ ਵਾਰ ਸਮਝਾ ਬੁਲਾ ਝਿੜਕ ਆਦਿ ਕੀਤਿਆਂ ਵੀ ਸਭ ਦੀ ਸਲਾਹ ਨਾਲ ਮਤਾ ਸੁਲਾਹ ਕਰਨ ਦਾ ਕਰ ਲੈਲਪੁਰ ਭੇਜਿਆ। ਸੂਬਾ ਹਰੀ ਸਿੰਘ ਜੀ ਮੱਲੇ ਕੇ ਸਰਦਾਰ ਅਰਬੇਲ ਸਿੰਘ ਜੀ 109 ਚੱਕ ਲੈਲਪੁਰ, ਹਰਨਾਮ ਸਿੰਘ ਜੀ ਪੱਧਰੀ, ਸੂਬਾ ਕੇਹਰ ਸਿੰਘ ਜੀ ਮਾਲੂਵਾਲ, ਤਰਨ ਸਿੰਘ ਵਹਿਮੀ ਹਿੰਦੂ ਚੱਕ ਨੂੰ ਲੈਲਪੁਰ ਗੁਰਦੁਆਰੇ ਭੇਜਿਆ। ਪ੍ਰੋਗਰੈਸਵੀਏ ਵੀ ਕੁਝ ਆਏ। ਆਲਮ ਜੀ ਮਿੱਥੇ ਤੇ ਸਾਡੇ ਨਾਲ ਸੀ ਪਰ ਆਪਣੀ ਮਾਤਾ ਦੀ ਚੜ੍ਹਾਈ ਹੋਣ ਕਰ ਨਾ ਪੁੱਜੇ। ਚਿੱਠੀ ਭੇਜ ਦਿੱਤੀ ਉਹਨੇ ਲੈਲਪੁਰ। ਕੁਝ ਚਿਰ ਖਿਆਲ ਵਟਾਂਦਰੇ ਦੀ ਵਿਚਾਰ ਬਾਅਦ ਸਾਡਾ ਤੇ ਪ੍ਰੋਗਰੈਸਿਵਾਂ ਦਾ ਫੈਸਲਾ ਹੋਇਆ ਕਿ ਅੰਮ੍ਰਿਤਸਰ ਦੀਪਮਾਲਾ ਤੋਂ ਪਹਿਲਾਂ ਉਹ ਉੱਤਰ ਪੂਰਾ ਦੇਣਗੇ। ਮੰਗਲ ਸਿੰਘ ਲਾਇਲਪੁਰੀ, ਪ੍ਰੀਤਮ ਸਿੰਘ ਕਵੀ, ਗੁਰਬਖਸ਼ ਸਿੰਘ ਬਰੇਲੀ, ਬਾਬਾ ਸਿੰਘ ਜਗਦੇ ਉਹਨਾਂ ਦੇ ਆਗੂ ਸੀ। ਉੱਪਰੋਂ ਨਾਮ ਤੇ ਨਾਮਧਾਰੀ ਦੀ ਬਿਹਤਰੀ ਦਾ ਲੈਂਦੇ ਸੀ ਪਰ ਅੰਦਰ ਉਹਨਾਂ ਦੇ ਚੌਧਰ ਦੀ ਲਾਲਸਾ ਸੀ ਜੋ ਅਣਜਾਣਾਂ ਨੂੰ ਅੱਗੇ ਲਾ ਚਮਕਾਉਂਦੇ ਸੀ। ਸਤਿਗੁਰੂ ਜੀ ਗੁੱਜਰਾਂ ਵਾਲੇ ਅੰਮ੍ਰਿਤਸਰ, ਲਾਹੌਰ, ਲਾਇਲਪੁਰ ਆਦਿ ਇਹਨਾਂ ਦੇ ਸੁਨੇਹੀਆਂ ਮੁੰਡਿਆਂ ਦੇ ਮਾਪਿਆਂ ਨੂੰ ਕਹਿ ਇਹਨਾਂ ਦਾ ਜ਼ੋਰ ਤੋੜਦੇ ਰਹਿੰਦੇ ਸੀ। ਅਸਲ ਇਹ ਬਿਮਾਰੀ ਨਾਮਧਾਰੀ ਦਰਬਾਰ ਦੇ ਬੰਨ ਤੋਂ ਲਾਹੌਰੋਂ ਤੁਰੀ ਸੀ। ਮਹਾਰਾਜ ਗੁਰਦਿਆਲ ਸਿੰਘ ਜੀ ਦੀ ਸੋਚੋਂ, ਉਹਨਾਂ ਇਹਦਾ ਮੁੱਢ ਤੇ ਠੀਕ ਨਾਮਧਾਰੀ ਪੰਥ ਦੀ ਬਿਹਤਰੀ ਲਈ ਹੀ ਵਧਾ ਸੀ ਤੇ ਸਤਿਯੁਗ ਜਾਰੀ ਕਰ ਨਾਮਧਾਰੀ ਇਤਿਹਾਸ ਦਾ ਉਘਾੜਨਾ ਆਰੰਭ ਕੀਤਾ। ਪਰ ਉਹਨਾਂ ਨੇਮ ਬਣਾਇਆ ਹੋਇਆ ਸੀ ਕਿ ਸਤਿਗੁਰੂ ਪ੍ਰਤਾਪ ਸਿੰਘ ਜੀ ਦੀ ਰਜ਼ਾ ਵਿੱਚ ਵਰਤਣਾ ਹੈ। ਸੋ ਮਹਾਰਾਜ ਗੁਰਦਿਆਲ ਸਿੰਘ ਜੀ ਤਾਂ ਉਮਰ ਦਾ ਸਾਥ ਨਾ ਦੇਣ ਕਰ ਵੀ ਆਪਣਾ ਨੇਮ ਨਿਭਾ ਗਏ, ਕੁਝ ਪੰਥ ਦਾ ਕੰਮ ਵੀ ਕਰ ਗਏ ਅਤੇ ਚੱਕਰਵਰਤੀ ਜੀ ਜਿਹੇ ਇਤਿਹਾਸ ਚੇਟਕੀ ਵੀ ਦੇ ਗਏ। ਸਤਿਗੁਰੂ ਜੀ ਦੀ ਮਰਿਆਦਾ ਵਰਤ ਕੇ ਰੱਖ ਕੇ ਹੀ ਚੜ੍ਹੇ ਪਰ ਇਹ ਖੁਦ ਪਸੰਦ ਲੋਕ ਆਪ ਗਏ ਔਰਨ ਹੂੰ ਖੋਵੈ ਵਾਕ ਅਨੁਸਾਰ ਇੱਤ ਕੇ ਨਾ ਉੱਤ ਕੇ ਵਿੱਚੇ ਖਾਂਦੇ ਗੁੱਤ ਕੇ ਬਣੇ ਰਹੇ ਗਏ। ਮੇਰੀ ਸਮਝੇ ਇਹ ਜੋ ਵਰਤਾਰਾ ਵਰਤਿਆ ਹੈ ਨਾ ਸਾਰ ਸਮਝਣ ਦੀ ਥੋੜ ਕਾਰਨ ਇਹਨਾਂ ਲੋਕਾਂ ਭਲੇ ਪੁਰਸ਼ਾਂ ਨਾਲ, ਜਿਵੇਂ ਕੇਸਰ ਕਿੱਲੀ ਜੀ ਮਹਾਵੇ ਵਾਲੇ ਰਾਮਿਆਂ ਕਿਹਾ ਕਰਦੇ ਸੀ ਅਤੇ ਕਹਿੰਦੇ ਸੀ ਕੇਸਰ ਕੇਸਰ ਆਇਆ, ਰਾਮਾ ਰਾਮਾ ਆਇਆ, ਜਿਸ ਤੋਂ ਉਹਨਾਂ ਦੇ ਸ਼ਰਧਾਲੂ ਉਹਨਾਂ ਨੂੰ ਰਾਮ ਤੋਂ ਅਰਥਾਤ ਸਤਿਗੁਰੂ ਰਾਮ ਸਿੰਘ ਜੀ ਤੋਂ ਉੱਚਾ ਜਾਣਨ ਲੱਗ ਪਏ ਸਨ। ਇੱਕ ਦਿਨ ਕੇਸਰ ਜੀ ਨੇ ਲੀਕ ਮਾਰ ਕਿਹਾ ਜੋ ਕੇਸਰ ਦੇ ਹਨ ਉਹ ਇੱਕ ਲਾਂਭੇ ਹੋ ਜਾਣ ਅਤੇ ਜੋ ਰਾਮੇ ਦੇ ਹਨ ਸੋ ਇੱਕ ਲਾਂਭੇ ਹੋ ਜਾਣ। ਬਾਕੀ ਦੇ ਅਜੇ ਸੋਚਦੇ ਹੀ ਸਨ ਕਿ ਉਹ ਆਪ ਲੀਕ ਟੱਪ ਅਗਲੇ ਪਾਸੇ ਹੋ ਕਹਿਣ ਲੱਗ ਪਏ ਕੇਸਰ ਰਾਮੇ ਦਾ, ਕੇਸਰ ਰਾਮੇ ਦਾ, ਕੇਸਰ ਸਤਿਗੁਰੂ ਰਾਮ ਸਿੰਘ ਜੀ ਦਾ। ਇਹ ਦੇਖ ਸੁਣ ਸਭ ਨਾਲ ਦੇ ਅਚਰਜ ਅਤੇ ਹੈਰਾਨ ਜਿਹੇ ਹੋ ਕੇ ਵਹਿੰਦੇ ਰਹਿ ਗਏ ਅਤੇ ਕੇਸਰ ਜੀ ਮਸਤ ਹੋ ਦੌੜ ਗਏ। ਸੋ ਹਾਲਤ ਇਹਨਾਂ ਪ੍ਰੋਗਰੈਸਿਵਾਂ ਦੀ ਭੁੱਲ ਵਿੱਚ ਪੈ ਹੋਈ ਮੈਂ ਵੇਖੀ ਹੈ। ਸਤਿਗੁਰੂ ਪ੍ਰਤਾਪ ਸਿੰਘ ਜੀ 1680 ਅੰਮ੍ਰਿਤਸਰ ਜਾ ਅਕਾਲੀਆਂ ਨੂੰ ਕਿਹਾ ਤੁਸੀਂ ਸਭ ਨਾਲ ਮਤਾ ਮੇਲ ਚੱਲੋ। ਉਹਨਾਂ ਕਿਹਾ ਆਪ ਤੁਸੀਂ ਵੀ ਆਪਣੇ ਸਿੱਖ ਵੋਟਾਂ ਲੈਣ ਲਈ ਖੜ੍ਹੇ ਕਰੋ, ਫਿਰ ਸਮਾਂ ਸੋਚ ਤੁਰਾਂਗੇ। ਅਰਥਾਤ ਪੂਜਾ ਦੇ ਲਾਲਚੀਆਂ ਕਿਸੇ ਹੋਰੀ ਦੀ ਨਾ ਮੰਨੀ, ਅੰਮ੍ਰਿਤਸਰ ਦੀਪਮਾਲਾ ਅਤੇ ਪ੍ਰੋਗਰੈਸਿਵਾਂ ਨੇ ਸੰਗਤ ਵਿੱਚ ਆ ਬਖਸ਼ਾ ਲਿਆ ਅਤੇ ਸਤਿਗੁਰੂ ਜੀ ਅਖਵਾਇਆ, ਇਹ ਝੇੜਾ ਮੁੱਕ ਗਿਆ ਹੈ। ਹਵਨ ਹੋਏ, ਆਨੰਦ ਹੋਏ, ਕੁਝ ਪਾਠਾਂ ਦੇ ਭੋਗ ਵੀ ਪਏ। ਗੁੱਜਰਾਂ ਵਾਲੇ ਮੇਲਾ। ਸਤਿਗੁਰੂ ਜੀ ਗੁੱਜਰਾਂ ਵਾਲੇ ਅਚਾਨਕ 14 ਕੱਤਕ ਨੂੰ ਗੋਂਦਲਾ ਵਾਲੇ ਦੀ ਸੜਕ 'ਤੇ ਗੁਰਦੁਆਰੇ ਆ ਕਾਰ ਖਿਲਾਰੀ। ਸੁਣ ਮਾਈਆਂ ਅਤੇ ਸਭ ਸ਼ਹਿਰ ਦੀ ਸੰਗਤ ਆਈ, ਦੁਆਲੇ ਦੇ ਨਗਰਾਂ ਤੋਂ ਵੀ ਸੰਗਤ ਆਈ। ਆਸਾ ਦੀ ਵਾਰ ਦਾ ਕੀਰਤਨ ਹੁੰਦਾ, ਕਥਾ ਸਤਿਗੁਰੂ ਬਿਲਾਸ ਦੀ ਅਤੇ ਹੁਕਮਨਾਮਿਆਂ ਦਾ ਪਾਠ ਵੀ ਹੁੰਦਾ, ਘੰਟਾ ਨਾਮ ਸਿਮਰਨ ਵੀ ਹੁੰਦਾ। 5 ਦਿਨ ਮੇਲਾ ਰਿਹਾ, ਸੇਠਾਂ ਦਾ ਰੁੱਖ ਵੇਖ ਤਾਂ ਰੁਕ ਗਏ ਸੀ, ਪਰ ਮਾਈਆਂ ਰੱਬ ਰਜਾਈਆਂ ਕਰ, ਇਹ ਸਤਸੰਗ ਦੀਆਂ ਝੜੀਆਂ ਬੜੀਆਂ ਗੂੜੀਆਂ ਲਾਈਆਂ ਸਤਿਗੁਰੂ ਜੀ। ਗਰੀਬ ਨਵਾਜ਼ਗੀ ਕੀਤੀ ਹੈ। ਇੱਥੇ ਵੀ ਸਤਿਗੁਰੂ ਜੀ ਕਥਾ ਵਿੱਚ ਇੱਕ ਦਿਨ ਕਿਹਾ, ਪ੍ਰੋਗਰੈਸ ਵੀ ਹੁਣ ਰੁਕ ਗਏ ਹਨ ਸ਼ਰਾਰਤਾਂ ਤੋਂ, ਜੇ ਚਾਹੁਣ ਤਾਂ ਜਥੇਬੰਦ ਹੋ ਕੇ ਦੇਸ਼ ਕੌਮ ਦਾ ਕੰਮ ਕਰਨ। ਮੇਲੇ ਦਾ ਭੋਗ ਪਿਆ, ਮਾਈਆਂ ਮਾਇਆ ਬਸਤਰ ਭੇਟ ਕੀਤੇ। ਸਤਿਗੁਰੂ ਜੀ ਆਨੰਦਾਂ ਬਾਬਤ ਸੂਬਾ ਵਰਿਆਮ ਸਿੰਘ ਜੀ ਨੂੰ ਕਹਿ, ਭੈਣੀ ਸਾਹਿਬੋਂ ਤਾਰ ਆਈ ਕਰ, ਕਾਹਲ ਨਾਲ ਵਿਦਾ ਹੋਏ, ਜੁਗ ਪਲਟਾਊ ਸਤਿਗੁਰੂ। ਸਤਿਗੁਰੂ ਜੀ ਲਖਨਊ ਭੇਜਿਆ ਮਾਸਟਰ ਨਿਹਾਲ ਸਿੰਘ ਜੀ ਨੂੰ ਜੁਗ ਪਲਟਾਊ ਸਤਿਗੁਰੂ ਪੁਸਤਕ ਦਾ ਅੱਗਾ ਪਿੱਛਾ ਛਪਵਾਉਣ ਲਈ। ਇੱਥੇ ਡਰ ਸੀ ਮਤੇ ਅੰਗਰੇਜ਼ ਗ੍ਰੰਥ ਵੀ ਅਤੇ ਪ੍ਰੈਸ ਵੀ ਜ਼ਬਤ ਕਰਨ, ਪਰ ਉੱਥੇ ਗੱਲ ਨਾ ਬਣੀ। ਫਿਰ ਪੂਨੇ ਤੋਂ ਹਿੰਦੀ ਵਿੱਚ ਛਪਵਾਇਆ, ਛਾਪਕ ਪਾਸ 1000 ਅਮਾਨਤ ਧਾਰ, ਪਰ ਬੜਾ ਗਲਤ ਛਪਿਆ। ਅੰਗਰੇਜ਼ਾਂ 'ਤੇ ਨਾ ਕੁਝ ਕਿਹਾ, ਪਰ ਲਾਗਤ ਦੀ ਰਕਮ ਐਵੇਂ ਹੀ ਗਈ। ਅੱਗੇ ਦੇ ਡਰ ਨੇ ਨੁਕਸਾਨ ਤੇ ਕੀਤਾ, ਪਰ ਭੈ ਵੀ ਲਾ ਦਿੱਤਾ। ਛਪਿਆ ਤੇ ਆਪਣੀ ਪ੍ਰੈਸੋਂ ਹੀ ਸੀ। ਅੱਗੇ ਵੀ ਜ਼ਮੀਨ ਲਈ ਉੱਦਮ। ਸਤਿਗੁਰੂ ਜੀ ਜ਼ਮੀਨ ਖਰੀਦਣ ਵੇਖਣ ਵੱਲ ਚੰਨਣ ਸਿੰਘ ਥਰਾਜ ਵਾਲੇ ਦੀ ਡਿਊਟੀ ਲਾਈ ਅਤੇ ਆਪ ਹਰ ਜ਼ਿਲ੍ਹੇ ਵਿੱਚ ਫਿਰ ਨਾਮਧਾਰੀਆਂ ਨੂੰ ਉੱਦਮ ਦਿੰਦੇ ਕਿ ਇਹ ਕੰਮ ਤੁਹਾਨੂੰ ਜ਼ਰੂਰ ਕਰਨਾ ਚਾਹੀਦਾ ਹੈ। ਦੁੰਦ ਸਮੇਂ ਤੋਂ ਪਹਿਲਾਂ ਲਾਹੌਰ ਅਤੇ ਭੈਣੀ ਸਾਹਿਬ ਮਾਸਟਰ ਬਲਵੰਤ ਸਿੰਘ ਜੀ ਅਤੇ ਵੱਡੇ ਬਾਬਾ ਜਗਜੀਤ ਸਿੰਘ ਜੀ ਦੀ ਡਿਊਟੀ ਲਾਈ, ਆਈ ਰਕਮ ਵੀ ਲਵੋ ਹਰ ਸਿੱਖ ਤੋਂ ਅਤੇ ਜਿੰਨੀ ਲੈਣੀ ਹੈ ਜ਼ਮੀਨ, ਜ਼ਿਲ੍ਹੇ ਸਮੇਤ ਵੇਰਵਾ ਪਤਾ ਸਭ ਲਿਖੋ। ਸਾਰੇ ਨਾਮਧਾਰੀ ਪੰਥ ਵਿੱਚ ਪਤਾ ਕੀਤਾ, ਸਤਿਯੁਗ ਵਿੱਚ ਵੀ ਛਪਵਾ। ਸਤਿਗੁਰੂ ਜੀ ਸਰਗੋਦੇ ਦੇ ਜ਼ਿਲ੍ਹੇ ਵਿੱਚ ਦੌਰਾ ਕਰਦਿਆਂ ਏਕ ਸਮੇਂ ਸੰਤ ਤੇਜਾ ਸਿੰਘ ਜੀ ਸਮਸੇ ਵਾਲਿਆਂ ਨੂੰ ਭੱਟਾਂ ਦੀ ਬਾਣੀ ਵੇਦਾਂ ਦਾ ਅਵਤਾਰ ਧਾਰ ਲਿਖਾਣੀ ਦਾ ਪ੍ਰਚਾਰ ਕਰਦਿਆਂ ਰੋਕ ਕਿਹਾ, ਇਹ ਭੁੱਲ ਹੈ, ਅਨਾਤਮ ਚੀਜ਼ ਅਵਤਾਰ ਨਹੀਂ ਧਾਰ ਸਕਦੀ। ਇਸ ਤਰ੍ਹਾਂ ਤਾਂ ਗ੍ਰੰਥ ਸਾਹਿਬ ਵੀ ਅਵਤਾਰ ਧਰਦਾ ਮੰਨਿਆ ਜਾਣਾ ਚਾਹੀਦਾ ਹੈ ਅਤੇ ਕਿਹਾ, ਛੇਵੀਂ ਪਾਤਸ਼ਾਹੀ ਦੇ ਗੁਰਬਿਲਾਸ ਵਿੱਚ ਸੱਚੀਆਂ ਵਾਰਤਾਂ ਵੀ ਬਹੁਤ ਹਨ ਅਤੇ ਝੂਠੀਆਂ ਵੀ ਬਹੁਤ। ਜਿਵੇਂ ਜਹਾਂਗੀਰ ਨੂੰ ਬੇਦੋਸ਼ ਸਾਬਤ ਕੀਤਾ ਗੁਰਬਿਲਾਸ ਦੇ ਕਰਤੇ, ਪਰ ਤੋਜਕੇ ਜਹਾਂਗੀਰੀ ਵਿੱਚ ਬਾਦਸ਼ਾਹ ਖੁਦ ਦੋਸ਼ ਮੰਨਦਾ ਹੈ। ਇਸ ਲਈ ਇਤਰਾਜ ਚੀਜ਼ ਵੀ ਬੜੀ ਹੈ, ਪਰ ਗੁਰਬਾਣੀ ਦੀ ਕਸਵੱਟੀ ਅਤੇ ਪਰਖ ਸੱਚ ਮੰਨਣਾ ਚਾਹੀਦਾ ਹੈ। ਇਸੇ ਲਈ ਕਿਸੇ ਕਿਹਾ ਹੈ, ਕਵੀਅਨ ਕੀ ਜੋ ਕਥਾ ਹੈ, ਨਹੀਂ ਸਰਬੱਧਾ ਸੱਤ, ਤਹਾਂ ਤਲਕ ਸਾਚੀ ਲਿਖੋ ਜੋ ਗੁਰੂਅਨ ਕੋ ਮਤ। ਇਸੇ ਲਈ ਕਿਸੇ ਕਿਹਾ ਹੈ, ਕਵੀਅਨ ਕੀ ਜੋ ਕਥਾ ਹੈ, ਨਹੀਂ ਸਰਬਦਾ ਸੱਤ, ਤਹਾਂ ਤਲਕ ਸਾਚੀ ਲਿਖੋ ਜੋ ਗੁਰੂਅਨ ਕੋ ਮਤ। ਜੇ ਜਹਾਂਗੀਰ ਵੱਲੋਂ ਜ਼ੁਲਮ ਨਾ ਹੁੰਦਾ ਤਾਂ ਛੇਵੇਂ ਪਾਤਸ਼ਾਹ ਤੁਰਕਾਂ ਨਾਲ ਜੰਗ ਕਦੇ ਨਾ ਕਰਦੇ ਅਤੇ ਤਦੋਂ ਤੋਂ ਗੁਰੂ ਘਰ ਦੀ ਨਾ ਮਿਲਵਰਤਨ ਨਾ ਹੁੰਦੀ ਤੁਰਕਾਂ ਨਾਲ, 7ਵੇਂ 8ਵੇਂ ਗੁਰਾਂ ਦੀ। ਜਿਵੇਂ ਸਤਿਗੁਰੂ ਜੀ ਦੇ ਪ੍ਰਕਾਸ਼ ਸਮੇਂ ਗੁਰੂ ਹਰੀ ਸਿੰਘ ਜੀ ਖੁਸ਼ ਹੋ ਵਰ ਦਿੱਤੇ ਸੀ ਕਿ ਇਹ ਵੱਡੇ ਪ੍ਰਤਾਪ ਵਾਲਾ ਘਰ ਦਾ ਮਾਲਕ ਆਇਆ ਹੈ, ਇਸ ਦੀ ਛਤਰਛਾਇਆ ਸੰਗਤ ਨੂੰ ਬੜੇ ਸੁੱਖ ਹੋਣਗੇ, ਤਿਵੇਂ ਸਤਿਗੁਰੂ ਜੀ ਹਰ ਔਕੜ ਕੱਟ ਸਿੱਖੀ ਨੂੰ ਸੁੱਖ ਦੇ ਔਖੇ ਸਮੇਂ ਤੋਂ ਬਚਾਉਣ ਲਈ ਮਹਾਨ ਉੱਦਮ ਜ਼ਮੀਨ ਖਰੀਦਣ ਅਤੇ ਇੱਧਰ ਵਸਾਉਣ ਦਾ ਪਾਕਿਸਤਾਨ ਬਣਨ ਤੋਂ ਪਹਿਲਾਂ ਆਪ ਅੱਗੇ ਲੱਗ ਔਖੇ ਹੋ ਕਰਨ ਅਤੇ ਕਮਰਕਸਾ ਕੀਤਾ। ਉੱਧਰ ਸੰਗਤ ਵਿੱਚ ਉੱਦਮ ਦਿੱਤਾ, ਇੱਧਰ ਜ਼ਮੀਨ ਵੇਖਣ ਵੱਲ ਟੋਰੇ ਸੰਤ ਮੰਗਲ ਸਿੰਘ ਜੀ ਫਤੂਹੀ ਚੱਕ, ਸੂਬਾ ਸਈਆ ਸਿੰਘ ਜੀ ਮਠੱਡੇ, ਸਰਦਾਰ ਕੇਹਰ ਸਿੰਘ ਜੀ ਅਰਾਕ, ਸਰਦਾਰ ਚੰਨਣ ਸਿੰਘ ਜੀ ਥਰਾਜ ਵਾਲੇ, ਚੂਹੜ ਸਿੰਘ ਜੀ ਦੇ ਪੋਤਰੇ ਦਿਆਲ ਸਿੰਘ ਜੀ ਦੇ ਪੁੱਤਰ ਜੋ ਹੁਣ ਸ੍ਰੀ ਜੀਵਨ ਨਗਰ ਰਹਿੰਦੇ ਹਨ, ਖਾਸ ਖਾਸ ਪੁਰਸ਼ਾਂ ਵਿੱਚੋਂ ਸਤਿਗੁਰੂ ਜੀ ਆਪਣੇ ਵੱਲੋਂ ਮੁਖਤਿਆਰਨਾਮਾ ਸੰਤ ਮੰਗਲ ਸਿੰਘ ਜੀ ਨੂੰ ਦਿੱਤਾ, ਕਿਉਂਕਿ ਸੰਤ ਜੀ ਕਦੇ ਪਟਵਾਰੀ ਰਹੇ ਸੀ ਅਤੇ ਇਲਮ ਵੀ ਦੋ ਤਿੰਨ ਜਾਣਦੇ ਸੀ। ਇਹਨਾਂ ਦੋਹਾਂ ਮਕੰਦ ਸਿੰਘ ਥਰਾਜ ਦੇ ਨੰਬਰਦਾਰ ਨੂੰ ਨਾਲ ਲਿਆ ਅਤੇ ਚੁਚਾਲ ਕੋਟਲੀ, ਜਗ ਮਲੇਰਾ, ਅਲੀਪੁਰ, ਕੰਜਰਵਾਲਾ, ਅਹਿਲੀਆਂ ਦੀ ਜ਼ਮੀਨ ਵੇਖੀ, ਵਾਸੀ ਵੇਖੀ, ਦੁਆਲਾ ਵੇਖਿਆ ਅਤੇ ਅੰਮ੍ਰਿਤਸਰ ਜਾ ਜ਼ਹੀਰੋਦੀਨ ਨੂੰ ਮਿਲ ਸਲਾਹ ਲਈ। ਚੰਨਣ ਸਿੰਘ ਜ਼ਹੀਰੋਦੀਨ ਨਾਲ ਸ਼ਾਦੀ 'ਤੇ ਕਸੂਰ ਗਿਆ ਸੀ। ਉਸ ਕਿਹਾ, ਇਹ ਉਜਾੜ ਪਈ ਹੈ, ਸੇਠ ਵੇਚਦੇ ਹਨ, ਜੋ ਲੈ ਲਵੇ ਧਾੜਾ ਹੀ ਹੈ। ਇਹ ਮੈਨੂੰ ਪਤਾ ਹੈ ਜਿਮੀ ਦੀ ਸਾਰ, ਸੇਠ ਬਾਣੀਏ ਕੀ ਜਾਣਨ, ਜਿਵੇਂ ਜੱਟ ਧਨ ਜਰਨਾ ਹੌਸਲਾ ਕਰਨਾ ਨਹੀਂ ਜਾਣਦਾ। ਇਹਨਾਂ ਭੈਣੀ ਸਾਹਿਬ ਆ ਸਭ ਸਤਿਗੁਰੂ ਜੀ ਨੂੰ ਦੱਸਿਆ ਕਿ ਮੁਸਲਮਾਨੀ ਵਾਸੀ ਹੈ ਅਤੇ ਬਾਗੜੀ ਦੁਆਲੇ ਹਿੰਦੂ ਹਨ, ਚੋਰੀ ਜੋਰੀ ਦਾ ਮੁਸਲਮਾਨਾਂ ਲੋਕਾਂ ਨੂੰ ਝਾਸੇ ਅਤੇ ਇਹ ਬੜੇ ਮੂਰਖ ਮਨਵਧੀ ਕਰਨ ਵਾਲੇ ਹਨ। ਸਤਿਗੁਰੂ ਜੀ ਸੁਣ ਉੱਤਰ ਦਿੱਤਾ, ਮੁਸਲਮਾਨ ਰਾਜ ਤੋਂ ਤੁਰਕ ਦਰਿਆਵਾਂ ਦੇ ਕੰਢਿਆਂ ਉੱਤੇ ਬੈਠੇ ਹਨ ਅਤੇ ਮਾੜੇ ਇਲਾਕੇ ਹਿੰਦੂਆਂ ਕੋਲ ਹਨ। ਮਹਾਰਾਜਾ ਰਣਜੀਤ ਸਿੰਘ ਨੇ ਤੁਰਕ ਰਾਜ ਵਾਂਗੂ ਪੱਖ ਨਹੀਂ ਵਰਤਿਆ, ਕੋਈ ਖਤਰਾ ਨਹੀਂ, ਜ਼ਮੀਨ ਚੰਗੀ ਹੈ, ਜਾਂ ਉਹ ਰਹਿਣਗੇ ਜਾਂ ਅਸੀਂ ਰਹਾਂਗੇ। ਸੇਠ ਮਹਿਲ ਸਿੰਘ ਜੀ ਗੁਜਰਾਂਵਾਲੀਏ ਆਪਣੇ ਪਿਤਾ ਸੇਠ ਭਗਵਾਨ ਸਿੰਘ ਜੀ ਤੋਂ ਸੁਣੇ ਬਚਨ ਦੱਸਦੇ ਹਨ ਕਿ ਤੁਰਕ ਰਾਮੀਓਂ ਉਰੇ ਸ਼ਾਹਦਰੇ ਵੱਲ ਕਿਸੇ ਦਾ ਕੁਝ ਨਾ ਛੱਡਣਗੇ। ਜਦ ਪਿਸ਼ੌਰ ਵੱਲ ਧੱਕਾ ਸ਼ੁਰੂ ਹੋਵੇ, ਲਾਹੌਰ ਦੇ ਜ਼ਿਲ੍ਹਿਓਂ ਪਾਰ ਅਤੇ ਬਿਆਸਾ ਤੋਂ ਪਾਰ ਹੋ ਰਹਿਣ ਵਾਲਾ ਸੁਖੀ ਰਹੇਗਾ। ਉੱਥੇ ਜੋ ਪਾਣੀ ਦੀ ਤੰਗੀ ਹੈ ਸਰਸੇ ਵੱਲ, ਸੋ ਸਿੱਖ ਕੁਝ ਚਿਰ ਘੱਟ ਲੈਣਗੇ। ਸੁਹੇਵਾ ਸਾਹਿਬ ਵੀ ਨੇੜੇ ਹੈ, ਕੌੜੀ ਖੁਰਾਕ ਖਾਣ ਨੂੰ ਤੇ ਔਖੀ ਹੁੰਦੀ ਹੈ, ਪਰ ਕਰਦੀ ਫਾਇਦਾ ਏ। ਸੇਠ ਮਹਿਲ ਸਿੰਘ ਜੀ ਗੁਜਰਾਂਵਾਲੀਏ ਆਪਣੇ ਪਿਤਾ ਸੇਠ ਭਗਵਾਨ ਸਿੰਘ ਜੀ ਤੋਂ ਸੁਣੇ ਬਚਨ ਦੱਸਦੇ ਹਨ ਕਿ ਤੁਰਕ ਰਾਮੀਓਂ ਉਰੇ ਸ਼ਾਹਦਰੇ ਵੱਲ ਕਿਸੇ ਦਾ ਕੁਝ ਨਾ ਛੱਡਣਗੇ। ਜਦ ਪਿਸ਼ੌਰ ਵੱਲ ਧੱਕਾ ਸ਼ੁਰੂ ਹੋਵੇ, ਲਾਹੌਰ ਦੇ ਜ਼ਿਲ੍ਹਿਆਂ ਪਾਰ ਅਤੇ ਬਿਆਸਾਂ ਤੋਂ ਪਾਰ ਹੋ ਰਹਿਣ ਵਾਲਾ ਸੁਖੀ ਰਹੇਗਾ। ਉੱਥੇ ਜੋ ਪਾਣੀ ਦੀ ਤੰਗੀ ਹੈ ਸਰਸੇ ਵੱਲ, ਸੋ ਸਿੱਖ ਕੁਝ ਚਿਰ ਘੱਟ ਲੈਣਗੇ। ਸੁਹੇਵਾ ਸਾਹਿਬ ਵੀ ਨੇੜੇ ਹੈ, ਕੌੜੀ ਖੁਰਾਕ ਖਾਣ ਨੂੰ ਤੇ ਔਖੀ ਹੁੰਦੀ ਹੈ, ਪਰ ਕਰਦੀ ਫਾਇਦਾ ਏ। ਸਤਿਗੁਰੂ ਜੀ ਬੀੜ ਨਾਭੇ ਵਾਲੀ ਵਿੱਚ ਦਰਸ਼ਨ ਦਿੱਤੇ, ਸਿੱਖ ਸੁਣ ਦੇਖ ਆਏ ਚਰਨੀ ਲੱਗੇ, ਗਊਆਂ ਭੈਂਸਾਂ ਘੋੜੇ ਵੇਖੇ, 65 ਗਊਆਂ ਸੀ, ਹਰ ਨਸਲ ਦਾ ਛੇੜ ਅਤੇ ਵਾੜਾ ਵੱਖ ਵੱਖ ਸੀ, ਕਈ ਕਦੇ ਸੂਈਆਂ ਹੀ ਨਾ ਸੀ, ਕਈਆਂ ਦੇ ਥਾਣੀ ਨਾ ਸੀ, ਇੱਕ ਗਊ ਦਾ ਗੋਹੇ ਪਿਸ਼ਾਬ ਵਾਲਾ ਰਾਹ ਇੱਕੋ ਸੀ, ਇੱਕ ਸਦਾ ਦੁੱਧ ਦਿੰਦੀ ਸੀ, ਪਰ ਫਲੀ ਅਤੇ ਸੂਈ ਕਦੇ ਨਾ ਸੀ, ਘੋੜਿਆਂ ਦਾ ਅਸਤਬਲ ਵੀ ਸੀ ਅਤੇ ਹਰ ਇੱਕ ਦੇ ਸੇਵਕ ਵੱਖੋ ਵੱਖ ਸੀ।